प्रेसिडेंट और प्रिंसिपल ते बाकी दे सारे पैटर्नस या डायरेक्टर्स स्टाफ मैंबर्स ते जो इत्थे प्रोफेसर्स पढ़ाते ने ते तुसी सारे स्टूडेंट्स सारयां नूं मैं धन्नवाद करना चाहुंदा कि तुसी सानूं चांस दिता है कि असी तुहाडे नाल सांझ करिए। मैनू ये दसिया गया कि इत्थे जिहड़े स्टूडेंट्स इस वेले हाजिर हन वो ग्रेजुएट या पोस्ट ग्रेजुएट स्टैंडर्ड्स के बच्चे हैं तो मैनू नहीं लगता कि तुहानू दुनिया का कुछ पता नहीं है। तुसी लोकी स्कूलिंग करन तो बाद इतनिया मेहनत करके इत्थे कॉलेज विच एडमिशन प्राप्त करते हो सो एकेडेमिक लेवल तुहाडा ऑलरेडी तुसी कर चुके हो। एकेडेमिक्स तो इलावा अपने करियर ओरिएंटेड जिहड़ी पढ़ाई है वो तुसी कॉलेज करन आए हो। तो कॉलेज विच भी तुहाडे चो कई तो अपने ग्रैजुएट जिहड़े कर चुके ने वो पोस्ट ग्रैजुएट स्टैंडर्ड विच पढ़ रहे ने, इस करके उन्हां दी भी जिहड़ी ग्रोथ है वो कॉलेज लैवल विच भी काफ़ी अग्गे पहुँच गई है। पर हुण तुसी अपने आप दे बारे सोचना है कि तुहानूं मैथमैटिक्स दी कैलकुलेशनस आंदियां ने, तुहानूं हिंदी इंग्लिश या कोई भी लैंग्वेज आर्ट्स सिविक्स इकनॉमिक्स इस तरीके नाल जितने भी सब्जेक्ट्स ने उन्हां दे बारे पता है। उन्हां तो इलावा तुहानूं कंप्यूटर बारे भी बहुत सारी नॉलेज है और जे अज दे इस गिज़मो दे वर्ल्ड विच देखिया जाए तां सब तो लेटेस्ट ब्लैकबेरी फोन तो बाद आईफोन आया उहदे बारे भी तुहानूं पता है। तो मैं तुहाडे कोलों पुछना चाहुंदा तुसी यस और नो हाँ या ना दोनों चों किसी जवाब दोगे। यह जो गल्लां मैं सारियां तुहाडे नाल कीतियां तुहानूं पता है ना, उच्चा बोलो हाँ या ना। यस, फिर दसो की रह गया जिहदे बारे असीं तुहाडे नाल गल करिए। एक मामला रह गया घर का, रिलेशन्स। तुहाडे चों मैं किसी नूं पुछ सकदा माँ किसनूं कहिंदे ने, सब नूं पता है। मम्मी जी किसको बोलते हैं, आई थिंक एवरीबॉडी नोज। माँ पता है ना, तुहानूं पता है पिता कौन है हुंदा है, पता है पिता कौन हुंदा है, तुहानूं पता है भैण भरा कौन होंदे ने, ये सब कुछ तो पता है। क्यों? क्योंकि असी सारे माता पिता के कारण ही इस धरती ते आए हां और साडे सिबलिंग्स ने साडे छोटे या वड्डे भैण भरा ने, इस करके रिश्ते असी हंडाए हुए ने। हालांकि साड्या चो कई ने और मेजोरिटी ने और आई शुड से तुसी सारे स्टूडेंट्स ने किसी ने भी हुने एक रिश्ता नहीं निभाया पति दा। पर पति दे रिश्ते बारे पता है, से यस और नो? पता है। नो दा मतलब ए है हुने हंडाया नहीं है। मेरा पता कहण दा मतलब है कि यस वी नो अबाउट दैट। तुहानू एक रिश्ता होर भी पता है, सासू जी, मदर इन लॉ, इन लॉज, है ना। ये सब कुछ पता होने दे बावजूद इन्हां बारे सानू कुछ भी नहीं पता जे असी उस नू प्रैक्टिकल लिविंग विच जीना नहीं जानते। एम आई राइट? ए यस कह के फस जावांगे। सो मैं तुहाडे कोलों ही एक वा लिया कि तुहानू सब कुछ पता है, एकेडेमिक्स का सब कुछ पता है, जिस करियर ओरिएंटेड पढ़ाई नू कॉलेज विच करन आए हो उहदे बारे भी पता है, रिश्तिया बारे भी पता है। फिर दसो वो की रह गया जो मैं इत्थे तुहाडे नाल सांझ करा। सो प्लीज़ फील फ्री एंड अपनी सुनिया लिसनिंग नू ओपन करन दी कोशिश करो कि मैं तुहानू नवा कुछ नहीं दसांगा, सिर्फ जो तुहाडे मन दे अंदर, जो तुहाडे चित दे अंदर, जो तुहाडे थॉट प्रोसेस दे अंदर, जो तुहाडी लाइकिंग दी गल है, असी उसनू सिर्फ स्टिमुलेट करांगे और समझण दा जतन करांगे। राइट? इज इट इन योर बेनीफिट और नॉट? से यस और नो। इहदे नाल तुहाडा फायदा हो सकता है, है ना? सो सानू एक पॉइंट समझना है, मन तो जोत स्वरूप है अपना मूल पछाण। हुणे असी एग्री कर चुके हैं दुनियावी पढ़ाई दे सारे सब्जेक्ट्स बारे पता है, उहदा प्रूफ है कि बारहवीं तक पढ़ के कॉलेज एडमिशन मिल गई, छोले वेच के पास नहीं कीता सी, नंबर लेके पास होए हैं, रिश्वत दे के एडमिशन नहीं मिली है, नंबरां दे बेस ते मिली है। और इत्थे भी ग्रेजुएट तो बाद पोस्ट ग्रेजुएट तक पहुँच गए हैं, पढ़ाई कीती है, सब कुछ पता है, और घर दे रिश्ते भी सारे पता ने, पर एक पॉइंट मिस हो गया, मन तू जोत स्वरूप है अपना मूल पछाण, एक पढ़ाई नहीं कराई गई। मत भुलेखा खा जाना मैं तुहानू पढ़ाना आ। आई एम हीयर फॉर दिस परपज कि गुरु ग्रंथ साहिब जी दी बाणी दुनिया दे इंसान नू अपने बारे समझना सिखांदी है कि मन तू जो स्वरूप है अपना मूल पछाण, मन हर जी तेरे नाल है गुरमती रंग माण, तू ऐ समझ लै कि तू इंसान है। अवल अल्लाह नूर उपाया कुदरत के सब बंदे, असी सारे बंदे कुदरत दे एक नियम सिस्टम विच साजे गए, एक नूर ते सब जग उपजिया, कौन भले को मंदे। अपने आप नू जे नहीं पछाणिया तां इंज हो सकता है तुहाडे चो 99.9% दी मैरिज होएगी। से यस और नो? होएगी? उच्चा बोलो, कराओगे? मनु नहीं सुनाई दे रहा। मैरिज होएगी? तो जे अपने आप नू नहीं पछाणिया तो ये चांसिस हन कि तुहाडे वल्लों अपने पति जां अपनी सस नू ये कहना पए, हाँ हाँ मैं सब कुछ जानदी हाँ। हो सकता है तुहानू ये भी कहना पवे, हाँ हाँ तुहानू मैं जानदी हाँ। पर हो सकता है ए जरूर सुनना पै जावे, कहण वाला हिम्मत ना रखता होवे, पर हकीकत विच रियलिटी च ए होवे कि तू मैनू जानदी एज ए सस, मैनू तू जानदी एज ए पति, पर तू अपने आप नू नहीं जानदी। पर कितने मजे दी गल है, जो इंसान अपने आप नू नहीं जानदा, जिनू क्या मन तू जो स्वरूप है अपना मूल पछाण, ओ ही इंसान दूजे नू कहंदा मैं तैनू जानदा। कसवट्टी टच स्टोन, अपने आप नू चैक करन दा ढंग, मैं अपने आप नू पूर्ण तौर ते की 0.1% भी नहीं जानदा, इस करके मैं की करदा, मैं दूजिआं नू कहंदा मैं तुहानू जानदा हाँ। हुण जानदा किवें आ? मैं इंज जानदा हाँ ਮੈਨੂੰ ਹੁਣ ਜੈਂਡਰ ਬਦਲਣਾ ਪਏਗਾ। ਮੈਂ ਇੰਝ ਜਾਣਦੀ ਹਾਂ, ਕਿਉਂਕਿ ਤੁਹਾਡਾ ਕਾਲਜ ਵਿਮੈਨਸ ਕਾਲਜ ਹੈ, ਪਤੀ ਆ ਸੱਸ ਨੂੰ ਕਹਿ ਰਹੀ ਹੈ, ਮੈਂ ਤੁਹਾਨੂੰ ਇੰਝ ਜਾਣਦੀ ਹਾਂ ਕਿ ਤੁਸੀਂ ਮੇਰੇ ਮੁਤਾਬਕ ਨਹੀਂ ਹੋ। ਜੋ ਮੈਂ ਚਾਹੁੰਦੀ ਹਾਂ ਤੁਸੀਂ ਉਂਝ ਨਹੀਂ ਹੋ। ਫਿਰ ਸਵਾਲ ਪੈਦਾ ਹੋ ਜਾਏਗਾ, ਤੇਰੇ ਮੁਤਾਬਕ ਕਿਵੇਂ ਬੜੀ ਹੈ? ਤੂੰ ਤਾਂ ਆਪਣੇ ਆਪ ਨੂੰ ਜਾਣਦੀ ਨਹੀਂ। ਇਕੁਏਸ਼ਨ ਗਲਤ ਹੋ ਗਈ, ਸਵਾਲ ਗਲਤ ਪੁਟਅਪ ਹੋ ਗਿਆ। ਇਸ ਕਰਕੇ ਤੁਹਾਡੇ ਨਾਲ ਅੱਜ ਅਸੀਂ ਇਹ ਸਾਂਝ ਕਰੀਏ ਕਿ ਅੱਗੇ ਜਾ ਕੇ ਪਤੀ ਜੀ ਕਿਹੜੇ ਮਿਲਣਗੇ ਪਤਾ ਨਹੀਂ। ਆਪਣੀ ਮਰਜ਼ੀ ਵਾਲੇ ਲੱਭ ਲਏ ਤਾਂ ਉਹ ਇੰਝ ਹੋਏਗਾ, ਮੈਨੂੰ ਮੋਟਰਸਾਈਕਲ 'ਤੇ ਪਸੰਦ ਹੈ ਮੁੰਡਾ, ਉਹ ਮੋਟਰਸਾਈਕਲ 'ਤੇ ਆਇਆ ਸੀ। ਇਹ ਜਾਣਦੇ ਹੋ ਸਕਦਾ ਹੈ ਕਿ ਮੈਨੂੰ ਜੀਨ ਪਾਇਆ ਪਸੰਦ ਸੀ, ਪਰ ਸਬੂਤੀ ਜੀਨ ਪਾਇਆ ਨਹੀਂ ਸੀ ਪਸੰਦ, ਜਿਹਦੀ ਜੀਨ ਦੇ ਗੋਡੇ ਪਾਟੇ ਉਹਨੂੰ ਪਸੰਦ ਸੀ ਉਹ ਮਿਲ ਗਿਆ। ਤੀਜੀ ਗੱਲ, ਮੈਨੂੰ ਡਾਂਸ ਕਰਨ ਵਾਲਾ ਪਸੰਦ ਸੀ, ਜਿਹੜਾ ਬਿਲਕੁਲ ਸਿੱਧਾ ਸਤੀਰ ਸ਼ਰੀਫ ਨਜ਼ਰ ਆ ਰਿਹਾ ਹੋਏ ਉਹ ਨਹੀਂ ਸੀ ਪਸੰਦ, ਜਿਹੜਾ ਡਿੰਗੀ ਬੂਥੀ ਕਰਕੇ ਜਿਹਨੇ ਮੇਰਾ ਦਿਲ ਲੁੱਟਿਆ ਕਰੇ ਉਹ ਪਸੰਦ ਸੀ। ਰਾਈਟ, ਸੇ ਯੈਸ ਔਰ ਨੋ? ਤੂੰ ਮੈਨੂੰ ਮੇਰੀ ਕਿਸਮ ਦੇ ਐਸੇ ਵਾਲਾ ਮੁੰਡਾ ਚਾਹੀਦਾ ਸੀ, ਉਹ ਮੈਂ ਕਾਲਜ ਵਿੱਚ ਹੀ ਪੜ੍ਹਦਿਆਂ ਪੜ੍ਹਾਉਂਦਿਆਂ ਲੱਭ ਲਿਆ। ਰਾਈਟ, ਲੱਭਦੀਆਂ ਨੇ ਨਾ ਕੁੜੀਆਂ? ਵਾਓ, ਹਰ ਮਹੀਨੇ ਮੈਂ ਦੁਨੀਆ ਦੇ ਕਿਸੇ ਕਾਲਜ ਵਿੱਚ ਜਾਂਦਾ, ਮੈਂ ਸਾਰੀ ਦੁਨੀਆ ਨੂੰ ਦੱਸਾਂਗਾ ਰਾਮਗੜੀਆ ਵਿਮੈਨਸ ਕਾਲਜ, ਜਿਹਦੀ ਪ੍ਰਿੰਸੀਪਲ ਇੱਕ ਨਰਿੰਦਰ ਕੌਰ ਜੀ ਨੇ, ਉਸ ਕਾਲਜ ਦੀਆਂ ਕੁੜੀਆਂ ਆਪਣੇ ਕਿਸਮ ਦਾ ਮੁੰਡਾ ਨਹੀਂ ਲੱਭਦੀਆਂ। ਵਾਓ, ਉਹ ਕੀ ਕਰਨ ਆਉਂਦੀਆਂ ਨੇ ਕਾਲਜ? ਲੜਨ, ਪੜ੍ਹਨ। ਬਹੁਤ ਅੱਛੇ, ਕਮਾਲ ਹੋ ਗਈ। ਗਿਨਿਸ ਰਿਕਾਰਡ ਦੇ ਵਿੱਚ ਇੱਕ ਆਈਟਮ ਐਡ ਕਰਨੀ ਪਏਗੀ, ਇੱਕ ਐਸਾ ਕਾਲਜ ਹੈ ਜਿਹਦੇ 'ਚ ਕੁੜੀਆਂ ਸਿਰਫ ਪੜ੍ਹਨ ਆਉਂਦੀਆਂ ਨੇ, ਕਾਲਜ ਤੋਂ ਬਾਅਦ ਵੀ ਕਿਸੇ ਮੁੰਡੇ ਦੇ ਨਾਲ ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ, ਨਹੀਂ ਕਰਨ ਜਾਂਦੀਆਂ ਨੇ, ਹੈ ਨਾ? ਮਜ਼ਾ ਆ ਜਾਏਗਾ, ਜਿਸ ਘਰ ਜਾਓਗੀਆਂ ਨਾ ਸਵਰਗ ਬਣ ਜਾਏਗਾ। ਵਾਓ, ਸਭ ਕੁਛ ਪਤਾ ਹੋਣ ਤੋਂ ਬਾਅਦ ਜੇਕਰ ਆਪਣੇ ਬਾਰੇ ਸਮਝ ਨਾ ਆਈ ਤਾਂ ਵਿਆਹ ਦੀ ਗੱਲ ਤੇ ਬਾਅਦ ਵਿੱਚ ਸ਼ੁਰੂ ਹੋਏਗੀ, ਪੜ੍ਹਨ ਤੋਂ ਬਾਅਦ ਇੱਥੇ ਕਾਲਜ ਵਿੱਚ ਇਸ ਇੰਟੈਂਸ਼ਨ ਨਾਲ ਨੰਬਰ ਲਏ ਜਾਣਗੇ ਕਿ ਮੈਨੂੰ ਮੇਰੀ ਮਨਪਸੰਦ ਦੀ ਜੌਬ ਕਿੱਥੇ ਮਿਲ ਜਾਏ। ਐਮ ਆਈ ਰਾਈਟ? ਉਸ ਜੌਬ ਵਾਸਤੇ ਇਤਨੇ ਪਰਸੈਂਟ ਨੰਬਰ ਚਾਹੀਦੇ ਹਨ, ਮੈਨੂੰ ਉਹ ਨੰਬਰ ਲੈਣੇ ਹਨ, ਮੈਨੂੰ ਕਾਲਜ ਦੀ ਪੜ੍ਹਾਈ ਦੇ ਨਾਲ ਕੋਈ ਤਾਲੁਕ ਨਹੀਂ ਹੈ, ਮਕਸਦ ਮੇਰਾ ਜੌਬ ਪ੍ਰਾਪਤ ਕਰਨਾ ਹੈ। ਸੇ ਯੈਸ ਔਰ ਨੋ? ਫਿਰ ਪਹਿਲੇ ਨਾਲ ਕੰਟਰਾਡਿਕਟ ਹੋ ਗਿਆ। ਜੇ ਪੜ੍ਹਾਈ ਮੈਂ ਇਸ ਕਰਕੇ ਕਰ ਰਹੀ ਹਾਂ ਕਿ ਮੈਨੂੰ ਨੰਬਰ ਇਤਨੇ ਮਿਲ ਜਾਣ ਜਿਨ੍ਹਾਂ ਦੇ ਨਾਲ ਜੌਬ ਮਿਲ ਜਾਏ, ਤਾਂ ਇਹਦਾ ਮਤਲਬ ਫਿਰ ਪੜ੍ਹਾਈ ਵੀ ਮੈਨੂੰ ਨਹੀਂ ਸਮਝ। ਪਰ ਹੁਣੇ ਪਹਿਲਾਂ ਅਸੀਂ ਸਾਂਝ ਕਰ ਚੁੱਕੇ ਸੀ, ਸਾਨੂੰ ਸਾਰੇ ਸਬਜੈਕਟਸ ਦੀ ਸਮਝ ਹੈ। ਅਸੀਂ ਆਪੇ ਹੀ ਕਹਿ ਕੇ ਆਪ ਹੀ ਫਸ ਗਏ। ਇਹਦਾ ਮਤਲਬ ਜਿਹੜੀ ਅਸੀਂ ਪੜ੍ਹਾਈ ਕਰਦੇ ਹਾਂ ਉਹ ਵੀ ਸਮਝਣ ਵਾਸਤੇ ਨਹੀਂ ਕਰਦੇ ਹਾਂ, ਨੰਬਰ ਲੈਣ ਵਾਸਤੇ ਕਰਦੇ ਹਾਂ, ਕਿਉਂਕਿ ਬਾਹਰ ਚਾਰੋਂ ਪਾਸੇ ਇਹੀ ਮਾਹੌਲ ਬਣਾਇਆ ਹੋਇਆ, ਇੱਕ ਬੇਟ ਲਗਾਈ ਹੋਈ ਹੈ ਮੱਛੀ ਨੂੰ ਫਸਾਉਣ ਵਾਸਤੇ। ਤਾਂ ਤੁਸੀਂ ਇਤਨੀ ਮੁਸ਼ਕਲਾਂ ਨਾਲ ਰਾਤਾਂ ਰਾਤਾਂ ਜਾਗ ਕੇ, ਤੁਹਾਡੇ ਮਾਂ ਪਿਓ ਨੇ ਰਿਸਕ ਲੈ ਕੇ, ਆਪਣੇ ਆਪ ਨੂੰ ਇਨਸਿਕਿਉਰਿਟੀ 'ਚ ਪਾ ਕੇ ਤੁਹਾਨੂੰ ਪੜ੍ਹਨ ਭੇਜਿਆ। ਪਹਿਲਾ ਜ਼ਮਾਨਾ ਸੀ ਪੜ੍ਹਨ ਭੇਜਦੇ ਹੀ ਨਹੀਂ ਸਨ, ਕੁੜੀ ਨੂੰ ਪੜ੍ਹਨ ਹੀ ਨਹੀਂ ਸੀ ਦਿੰਦੇ। ਇਹ ਤਾਂ ਇਤਨੇ ਵੱਡੇ ਵੱਡੇ ਅਦਾਰੇ ਖੋਲ੍ਹੇ ਗਏ ਨੇ, ਕੁੜੀਆਂ ਨੂੰ ਪੜ੍ਹਾਇਆ ਜਾਏ, ਐਜੂਕੇਟ ਕਰਾਇਆ ਜਾਏ, ਤਾਂ ਕਿ ਉਹ ਕਿਸੇ ਦੀ ਮੁਥਾਜ ਨਾ ਰਹੇ, ਤਾਂ ਕਿ ਉਹਨੂੰ ਕਿਸੇ ਵੱਲ ਦੇਖ ਕੇ ਹੱਥ ਅੱਡ ਕੇ ਨਾ ਜੀਣਾ ਪਵੇ, ਉਹਨੂੰ ਭਿਖਾਰਨ ਨਾ ਬਣਨਾ ਪਵੇ, ਉਹਨੂੰ ਡੋਰਮੈਟ ਨਾ ਬਣਨਾ ਪਵੇ, ਉਹਨੂੰ ਕਿਸੇ ਕੀ ਪੈਰ ਕੀ ਜੁੱਤੀ ਨਾ ਬਣਨਾ ਪਵੇ। ਜੇਕਰ ਐਕਸੀਡੈਂਟਲੀ ਉਹ ਵਿਧਵਾ ਹੋ ਜਾਏ, ਆਪਣਾ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ, ਐਮ ਆਈ ਰਾਈਟ? ਫਿਰ ਇਹਦਾ ਮਤਲਬ ਅਸੀਂ ਜਦੋਂ ਪੜ੍ਹਾਈ ਇੱਥੋਂ ਕਰਕੇ ਚਲੇ ਜਾਵਾਂਗੇ, ਨੰਬਰਾਂ ਦੇ ਮੁਤਾਬਕ ਜੌਬ ਵੀ ਮਿਲ ਜਾਏਗੀ, ਪਰ ਜਦੋਂ ਜੌਬ ਕਰਨ ਲੱਗਾਂਗੇ ਉੱਥੇ ਆਪਣਾ ਮੂਲ ਪਛਾਣ ਵਾਲਾ ਜਿਹੜਾ ਇੱਕੋ ਇੱਕ ਕੰਡਾ ਰਹਿ ਗਿਆ ਸੀ ਉਹ ਚੁੱਭਦਾ ਰਹੇਗਾ। ਕਿਸ ਤਰ੍ਹਾਂ? ਤੁਸੀਂ ਇਹ ਮੰਨਦੇ ਹੋ ਕਿ ਆਫਿਸ ਅੰਦਰ ਬੌਸ ਡੋਮੀਨੇਟ ਕਰਦਾ ਹੈ? ਸਹੀ ਯੈਸ ਔਰ ਨੋ? ਕਰਦਾ ਹੈ? ਆਫਿਸ ਅੰਦਰ ਕੁਲੀਗਸ ਜਿਤਨੇ ਨੇ ਉਹ ਪੋਲੀਟਿਕਸ ਖੇਡਦੇ ਨੇ? ਯੈਸ ਔਰ ਨੋ ਬੋਲੋ। ਤੁਸੀਂ ਜੱਸੀ ਜੈਸੀ ਕੋਈ ਨਹੀਂ ਦੇਖਿਆ? ਦੇਖਿਆ ਨਾ, ਉਹਨੂੰ ਕਿੰਨਾ ਤੰਗ ਕਰਦੇ ਨੇ ਚਾਰੋਂ ਪਾਸੇ, ਕਰਦੇ ਨਾ? ਬੌਸ ਤੋਂ ਲੈ ਕੇ ਆਸ ਪਾਸ ਸਾਰੇ ਤੰਗ ਕਰਦੇ ਨਾ? ਇਹਦਾ ਮਤਲਬ ਆਫਿਸਿਸ ਦਾ ਇਹ ਮਾਹੌਲ ਹੈ। ਸੋ ਬੀ ਪ੍ਰੀਪੇਅਰਡ ਟੂ ਫੇਸ ਦੈਟ ਮਾਹੌਲ, ਕਿਉਂਕਿ ਤੁਸੀਂ ਜੌਬ ਕਰਨ ਜਾ ਰਹੇ ਹੋ, ਜੌਬ ਵਾਸਤੇ ਹੀ ਪੜ੍ਹਾਈ ਕਰਨ ਆਏ ਹੋਏ ਹੋ, ਹੋਰ ਤਾਂ ਮਕਸਦ ਕੋਈ ਆ ਹੀ ਨਹੀਂ। ਜੌਬ ਲੈਣ ਵਾਸਤੇ ਤੁਹਾਨੂੰ ਨੰਬਰ ਲੈਣੇ ਨੇ, ਪਰ ਜਦੋਂ ਚਾਰੋਂ ਪਾਸੇ ਜੱਸੀ ਜੈਸੀ ਕੋਈ ਨਹੀਂ, ਜੱਸੀ ਨੂੰ ਤੰਗ ਕੀਤਾ ਜਾਂਦਾ ਹੈ, ਜੱਸੀ ਕੋਲ ਇੱਕ ਟ੍ਰੈਜਰ ਹੈ, ਇੱਕ ਵਿਵੇਕ ਬੁੱਧੀ ਦਾ ਕਾਮਨ ਇੰਟਲੈਕਟ ਹੈ, ਕਿ ਉਹ ਆਪਣੇ ਗੁਣਾਂ ਨਾਲ ਖੜੀ ਰਹਿੰਦੀ ਹੈ। ਉਹ ਆਪਣੇ ਬੌਸ ਨੂੰ ਆਪਣੇ ਕੰਮ ਨਾਲ ਰਿਝਾਉਣਾ ਚਾਹੁੰਦੀ ਹੈ, ਜਾਂ ਸਲੀਵਲੈਸ ਕੱਪੜੇ ਪਾ ਕੇ, ਜਾਂ ਬਿਕਨੀ ਪਾ ਕੇ, ਜਾਂ ਟੋਪਲੈਸ ਸਾੜੀ ਪਾ ਕੇ, ਜਾਂ 99% ਨੰਗੇਜ਼ ਵਾਲੇ ਕੱਪੜੇ ਪਾ ਕੇ, ਜਾਂ ਕੋਸਮੈਟਿਕਸ ਲਾ ਕੇ ਕਨਵਿੰਸ ਕਰਦੀ ਹੈ। ਕਿਹਦੇ ਨਾਲ ਕਨਵਿੰਸ ਕਰਦੀ ਹੈ? ਕੰਮ ਨਾਲ, ਜਾਂ ਜੋ ਮੈਂ ਜਿਤਨਾ ਕੁਛ ਸਾਰਾ ਲਿਸਟ ਬੋਲੀ ਹੈ, ਕੰਮ ਨਾਲ। ਤਾਂ ਕੰਮ ਦੇ ਨਾਲ ਖੜੇ ਰਹਿਣ ਵਾਸਤੇ ਉਹਦੇ ਕੋਲ ਇੱਕ ਡਿਟਰਮੀਨੇਸ਼ਨ ਹੈ, ਇੱਕ ਜਾਂਚ ਹੈ, ਇੱਕ ਢੰਗ ਹੈ। ਉਹਦੇ ਪਿੱਛੇ ਸਭ ਤੋਂ ਪਹਿਲਾ ਟੂਲ ਉਹਦੇ ਕੋਲ ਕੀ ਹੈ? ਜਿਹੜਾ ਰੱਬ ਜੀ ਦਾ ਸਹਿਜ ਅਤੇ ਸੰਤੋਖ ਹੈ। ਮੈਂ ਜਾਣ ਕੇ ਜੈਸੀ ਜੈਸੀ ਕੋਈ ਨੂੰ ਵਿੱਚ ਲੈ ਆਇਆ ਵਾਂ, ਤਾਂ ਕਿ ਤੁਸੀਂ ਰਿਲੇਟ ਕਰ ਸਕੋ। ਜੇ ਤੁਸੀਂ ਜੌਬ ਕਰ ਰਹੇ ਹੋ, ਚਾਰੋਂ ਪਾਸੇ ਪੋਲੀਟਿਕਸ ਖੇਡੀ ਜਾਏਗੀ, ਬੌਸ ਤੁਹਾਨੂੰ ਬੋਦਰ ਕਰੇਗਾ, ਤੁਹਾਨੂੰ ਜੇ ਉਹਨੂੰ ਬੇਅਰ ਕਰਨਾ ਨਹੀਂ ਆਉਂਦਾ ਤਾਂ ਤੁਹਾਨੂੰ ਪਤਾ ਸਭ ਕੁਛ ਹੈ, ਸਬਜੈਕਟ ਸਾਰੇ ਪਤਾ ਨੇ, ਨੰਬਰ ਵੀ ਆ ਗਏ ਸਕੂਲ ਤੋਂ, ਕਾਲਜ ਵੀ ਆ ਗਏ, ਸਭ ਕੁਛ ਹੋ ਗਿਆ, ਕਾਲਜ ਤੋਂ ਅੱਗੇ ਵੀ ਚਲੇ ਗਏ, ਜੌਬ ਵੀ ਮਿਲ ਗਈ, ਪਰ ਉੱਥੇ ਹੈਂਡਲ ਕਰਨਾ ਨਹੀਂ ਆਏਗਾ। ਪ੍ਰੈਕਟੀਕਲੀ ਇੱਕ ਐਗਜ਼ਾਮਪਲ ਸਾਂਝ ਕਰਾਂ, ਨਿਊਯਾਰਕ ਦੀ ਇੱਕ ਬਹੁਤ ਵੱਡੀ ਕੰਪਨੀ ਦੀ ਅਮਰੀਕਨ ਬਲਾਂਡ ਗੋਰੀ ਕੁੜੀ ਇਸ ਤਰ੍ਹਾਂ ਹੀ ਪੜ੍ਹ ਕੇ ਕਾਲਜ ਤੋਂ ਉੱਚੀ ਕੰਪਨੀ ਅੰਦਰ ਲੱਗੀ ਹੋਈ ਸੀ, ਔਰ ਯੂਰਪ ਏਰੀਆ ਦੀ CEO ਬਣਾ ਕੇ ਸੇਲਸ ਵਾਸਤੇ ਭੇਜੀ ਗਈ, ਪ੍ਰੋਡਕਟ ਸੇਲਸ ਵਾਸਤੇ। ਹਾਂਗਕਾਂਗ ਦੇ ਅੰਦਰ ਮੀਟਿੰਗ ਹੋਈ, ਚਾਰੋਂ ਪਾਸੇ ਵਰਲਡ ਦੇ ਸਾਰੇ CEOs ਉਸ ਕੰਪਨੀ ਦੇ ਆਏ, ਔਰ ਇਸ ਨੂੰ ਉੱਥੇ ਕਿਹਾ ਗਿਆ ਕਿ ਅਸੀਂ ਏਸ਼ੀਆ ਦੇ ਅੰਦਰ ਆਪਣੀ ਪ੍ਰੋਡਕਟ ਵੇਚਣੀ ਹੈ। ਇਹਨੇ ਖੜ੍ਹੇ ਹੋ ਕੇ ਆਪਣਾ ਪੂਰਾ ਪ੍ਰੋਜੈਕਟ ਬਿਆਨ ਕੀਤਾ ਸੇਲਸ ਟੈਕਨੀਕ ਦਾ। ਬਿਆਨ ਕਰਨ ਤੋਂ ਬਾਅਦ ਇਹ ਸਾਰਿਆਂ ਦੀ ਓਪੀਨੀਅਨ ਲੈ ਰਹੇ ਸੀ, ਮੇਰਾ ਆਈਡੀਆ ਕੈਸਾ ਹੈ ਕੰਪਨੀ ਪ੍ਰੋਫਿਟਸ ਵਾਸਤੇ। ਇੱਕ ਬੰਦਾ ਉੱਥੋਂ ਉੱਠਿਆ, ਕਹਿੰਦਾ ਸ਼ੀ ਡਜ਼ਨਟ ਨੋ ਹਾਊ ਟੂ ਡੀਲ ਵਿਦ ਦਿਸ ਸੇਲਸ, she doesn't know her job properly. And she is CEO of Europe, America head office the company, usnu Hong Kong bhej rahi hai Asia product vechan waste, oh banda utthon nu keh raha hai enu akal nahi hai apne subject bare samajh nahi hai. On the spot tap hi faint ho gayi. Pata hai kyon? ये इंसल्ट बर्दाश्त नहीं कर सकी. पता है क्यों? कोल पेशेंस नहीं सी, वो दे बारे सीखा ही नहीं सी. हुण पेशेंस असी कित्थों सीखदे हां? तुसी सब मां जानदे हो, मम्मी जी जानदे हो ना, अपने घर जिस मम्मी नू छोड़ आया, जिस मम्मी नाल गल करन वास्ते सानू गुस्सा चढ़दा सी, ਜਿਹੜੀ ਮੰਮੀ ਫੋਨ ਕਰੇ ਤਾਂ ਅਸੀਂ ਛੇਤੀ ਨਾਲ ਕੱਟ ਦਿੰਦੇ ਹਾਂ, ਜਿਸ ਮੰਮੀ ਨੂੰ ਅਸੀਂ ਕਹਿੰਦੇ ਹਾਂ ਵੀ ਮੈਂ ਹੋਮਵਰਕ ਕਰ ਰਹੀ ਹਾਂ ਬਾਤ ਮਤ ਕਰੋ, ਜਿਸ ਮੰਮੀ ਨੂੰ ਗੁੱਸੇ ਨਾਲ ਕਹਿੰਦੇ ਹਾਂ ਮੇਰੇ ਕੱਪੜੇ ਪ੍ਰੈਸ ਕਿਉਂ ਨਹੀਂ ਕੀਤੇ, ਜਿਸ ਮੰਮੀ ਨੂੰ ਗੁੱਸੇ ਨਾਲ ਕਹਿੰਦੇ ਹਾਂ ਤੁਮ ਹਰ ਬਾਤ ਮੇਂ ਇੰਟਰਫੀਅਰ ਮਤ ਕੀਆ ਕਰੋ, ਯੇ ਤੁਮ ਹੀ ਹੋ ਜੋ ਪਾਪਾ ਕੀ ਬਾਤ ਮਾਨਤੇ ਰਹਤੇ ਹੋ, ਯੇ ਤੁਮ ਹੀ ਹੋ ਜੋ ਇਸ ਸਾਸ ਕਾ ਸਾਰਾ ਗੁੱਸਾ ਮਾਨਤੇ ਹੋ, ਮੈਂ ਨਹੀਂ ਇਹ ਸਭ ਕੁਛ ਮਾਨੂ, ਮੈਂ ਉਸ ਮੰਮੀ ਜੀ ਦੀ ਗੱਲ ਕਰ ਰਿਹਾ. Do you know how she raised you? She raised you, she was able to raise you because she had one treasure, patience, sahaj, santokh. Je tuhanu apna mool pachhanna hai, oh tuhadi mammi ji de kol tuhade blood genes vich available hai. Lekin je oh nahi sikhya na, ਚਾਰੋਂ ਪਾਸੇ ਰਿਲੇਸ਼ਨਸ਼ਿਪ ਖਰਾਬ ਹੋ ਜਾਏਗੀ, ਭਾਵੇਂ ਨੰਬਰ ਜਿੰਨੇ ਮਰਜ਼ੀ ਲੈ ਲੈਣਾ, ਭਾਵੇਂ ਜਿਸ ਮਰਜ਼ੀ ਕੰਪਨੀ 'ਤੇ ਜਿਸ ਮਰਜ਼ੀ ਅਹੁਦੇ 'ਤੇ ਪਹੁੰਚ ਜਾਣਾ, ਭਾਵੇਂ ਜਿਸ ਮਰਜ਼ੀ ਮਨ ਮਰਜ਼ੀ ਵਾਲੇ ਸਾਡੇ ਨਾਲ ਰੋਗੇ ਅਤੇ ਐਸ਼ ਕਰੋ ਵਾਲੇ ਮੁੰਡੇ ਨੂੰ ਸਾਂਝ ਪਾ ਕੇ ਵਿਆਹ ਸੋ ਕਾਰਡ ਲਵ ਮੈਰਿਜ ਭਾਵੇਂ ਕਰਾ ਲੈਣਾ, ਲੇਕਿਨ ਉਹਦੀ ਮੋਟਰਸਾਈਕਲ, ਉਹਦਾ ਡਾਂਸ, ਉਹਦੀ ਫੱਟੀ ਹੋਈ ਜੀਨ, ਇਹ ਸਾਰੀਆਂ ਕਾਲਜ ਔਰ ਸਕੂਲ ਔਰ ਸੜਕ ਔਰ ਰੈਸਟੋਰੈਂਟ 'ਤੇ ਰੋਟੀ ਖਾਣ ਤੱਕ ਰਹਿ ਜਾਣਗੇ. ਜਦੋਂ ਇੱਕ ਚਾਰ ਦੀਵਾਰਾਂ ਦੇ ਹੇਠਾਂ ਉਹਦੇ ਨਾਲ ਰਹਿਣਾ ਪਏਗਾ ਨਾ, ਫਿਰ ਉਸਦੇ ਕਲਰਸ ਨਜ਼ਰ ਆਉਣਗੇ. ਇਹ ਫੱਟੀ ਜੀਨ ਦੇ ਪਿੱਛੇ ਇਹਦੀ ਅਕਲ ਫੱਟੇ ਹੋਏ ਗੋਡਿਆਂ ਦੇ ਅੰਦਰ ਹੈ ਜਾਂ ਇਹਦੀ ਅਕਲ ਇਹਦੇ ਸਿਰ ਦੇ ਅੰਦਰ ਹੈ, ਉਸ ਵੇਲੇ ਪਤਾ ਲੱਗੇਗਾ. ਸਾਡੇ ਨਾਲ ਰੋਗੇ ਤੇ ਐਸ਼ ਕਰੋਗੇ ਮੈਨੂੰ ਕਹਿੰਦਾ ਸੀ, ਹੋਰਾਂ ਨੂੰ ਵੀ ਕਹਿੰਦਾ. ਸਾਰੇ ਦਿਨ ਮੈਂ ਤਾਰੇ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ. ਕੀ ਇਸ ਦਾ ਮਤਲਬ ਅਸੀਂ ਵਿਆਹ ਨਾ ਕਰਾਈਏ? ਐਸਾ ਤੇ ਨਹੀਂ ਕਿਹਾ ਗਿਆ. ਅਤੇ ਜੇ ਸਾਸੂ ਜੀ ਨਾਲ ਪ੍ਰੋਬਲਮ ਆਏ ਤਾਂ ਕੀ ਅਸੀਂ ਵਿਆਹ ਕਰਾ ਕੇ ਵੱਖ ਹੋ ਜਾਈਏ? ਸੱਸ ਦੀ ਗੱਲ ਪਸੰਦ ਨਹੀਂ ਹੈ, ਮੰਮੀ ਨੂੰ ਤਾਂ ਅਸੀਂ ਸਕੂਲ ਵੇਲੇ ਹੀ ਤਿਰਸਕਾਰ ਦਿੱਤਾ ਸੀ, ਡਿਸਕਾਰਡ ਕਰ ਦਿੱਤੀ ਸੀ, ਰਿਲੇਸ਼ਨਸ਼ਿਪ ਖਰਾਬ ਕਰ ਦਿੱਤੀ ਸੀ. ਅਤੇ ਮੰਮੀ ਨੂੰ ਸਕੂਲ ਕਾਲਜ ਛੋੜ ਚੁੱਕੇ ਸੀ, ਅੱਗੋਂ ਸੱਸ ਪਸੰਦ ਨਹੀਂ ਹੈ, ਸਹੇਲੀਆਂ ਕਹਿੰਦੀਆਂ ਨੇ ਸਾਸ ਕੇ ਸਾਥ ਰਹਿਣਾ ਹੀ ਨਹੀਂ ਚਾਹੀਏ, ਪਹਿਲੇ ਦਿਨ ਸੇ ਕੋਸ਼ਿਸ਼ ਕਰੋ ਚਾਬੀ ਲਓ ਔਰ ਵੱਖ ਹੋ ਜਾਓ. ਰੋਟੀਆਂ ਪਕਾਉਣੇ ਕੀ ਜ਼ਰੂਰਤ ਹੀ ਨਹੀਂ ਰਹੇਗੀ, ਤੁਮ ਵੀ ਕੰਮ ਪੇ ਜਾਣਾ, ਪਤੀ ਵੀ ਕੰਮ ਪੇ ਜਾਏਗਾ, ਸ਼ਾਮ ਕੋ ਉਸਕੋ ਫੋਨ ਕਰਨਾ, ਮੇਰਾ ਸਿਰ ਦਰਦ ਹੋ ਰਿਹਾ ਹੈ, ਟ੍ਰੈਫਿਕ ਜੈਮ ਮੈਂ ਹੂੰ, ਬੋਸ ਨੇ ਕੰਮ ਜ਼ਿਆਦਾ ਦਿਆ ਥਾ, ਘਰ ਮੇਂ ਰੋਟੀ ਇਸ ਲਈ ਪਕਾ ਨਹੀਂ ਸਕਤੇ ਹੈ, ਬਾਹਰ ਖਾ ਲੇ, ਅੱਛਾ ਮੇਰੇ ਕੋਲ 9 ਵਜੇ ਫਲਾਣੇ ਰੈਸਟੋਰੈਂਟ ਪੇ ਮਿਲਣਾ.
ਹੋ ਸਕਦਾ ਇੰਝ?
ਪਰ ਅਮੈਰੀਕਾ ਸਾਡੇ ਘਰਾਂ ਦੀਆਂ ਬੱਚੀਆਂ ਕਹਿੰਦੀਆਂ ਸਨ, ਆਈ ਡੋਂਟ ਲਾਈਕ ਦਿਸ ਇੰਡੀਅਨ ਕਾਇੰਡ ਆਫ ਗਰਲ, ਕਿ ਇੰਡੀਆ ਤੋਂ ਜਿਹੜੀਆਂ ਬੀਬੀਆਂ ਇੱਥੇ ਆਈਆਂ ਨੇ, ਅਮਰੀਕਾ ਜੈਸੀ ਜਗ੍ਹਾ ਆ ਕੇ ਚੁੱਲ੍ਹੇ 'ਤੇ ਖੜ੍ਹੇ ਹੋ ਕੇ ਰੋਟੀਆਂ ਪਕਾਉਂਦੀਆਂ ਰਹਿੰਦੀਆਂ. ਅੱਜ ਮੈਂ ਸਾਡੇ ਘਰਾਂ ਦੀਆਂ ਬੱਚੀਆਂ ਨੂੰ ਦੇਖਦਾ, ਉਹਨਾਂ ਨੇ ਸਾਲ 2 ਸਾਲ ਇਸ ਤਰ੍ਹਾਂ ਵਿਆਹ ਕਰਾ ਕੇ ਬਾਹਰ ਰੋਟੀਆਂ ਖਾ ਲਈਆਂ, 6 ਮਹੀਨੇ ਬਾਅਦ ਪੇਟ ਖਰਾਬ ਹੋਣਾ ਸ਼ੁਰੂ ਹੋਇਆ, ਪੇਕੇ ਆ ਕੇ ਕਹਿੰਦੀਆਂ ਮੰਮੀ ਅੱਜ ਘਰ ਦੀ ਰੋਟੀ ਬਣਾਓ. ਮੰਮੀ ਨੇ ਪੁੱਛਿਆ ਚਿਕਨ ਬਣਾਵਾਂ ਜਾਂ ਮੀਟ ਬਣਾਵਾਂ ਜਾਂ ਕਿਹੜੀ ਚੀਜ਼ ਬਣਾਵਾਂ, ਉਹ ਇਹ ਸਭ ਕੁਛ ਬਾਹਰ ਮੈਂ ਖਾ ਕੇ ਤੰਗ ਆ ਚੁੱਕੀ ਹਾਂ। ਅੱਛਾ ਪਨੀਰ ਦਾ ਕੁਛ ਬਣਾਵਾਂ, ਨਹੀਂ ਉਹ ਪੀਜ਼ੇ 'ਤੇ ਲੱਗਾ ਹੁੰਦਾ, ਉਹ ਮੈਂ ਤੰਗ ਆ ਚੁੱਕੀ ਹਾਂ। ਕੋਈ ਤਾਜ਼ੀ ਤਾਜ਼ੀ ਇੰਡੀਅਨ ਕਾਇੰਡ ਆਫ ਹਰੀ ਸਬਜ਼ੀ ਬਣਾਓ, ਸਾਦਾ ਫੁਲਕਾ ਜਾਂ ਮੇਥੀ ਦਾ ਪਰਾਂਠਾ ਪਕਾਓ। ਸ਼ੀ ਸੇਇੰਗ ਦਿਸ ਆਫਟਰ 6 ਮੰਥਸ ਵਨਸ ਇਨ ਅ ਵਾਈਲ। ਪਰ ਜਦੋਂ ਪੇਟ ਖਰਾਬ ਹੋਣਾ ਸ਼ੁਰੂ ਹੋਇਆ ਬਾਹਰ ਦੀਆਂ ਰੋਟੀਆਂ ਖਾ ਖਾ ਕੇ, ਦੋ ਸਾਲਾਂ ਬਾਅਦ ਆਪਣਾ ਬੱਚਾ ਹੋ ਗਿਆ, ਅੱਜ ਉਸਨੂੰ ਦਿਲ ਕਰਦਾ ਮੈਂ ਆਪਣੇ ਬੱਚੇ ਨੂੰ ਬਾਹਰ ਦੀ ਨਾ ਖਵਾਵਾਂ। ਐਂਡ ਸ਼ੀ ਇਜ਼ ਕੰਪੈਲਡ ਬਾਈ ਹਰਸੈਲਫ ਟੂ ਸਟੇ ਬਿਹਾਈਂਡ ਦਾ ਚੁੱਲ੍ਹਾ ਐਂਡ ਮੇਕ ਦਾ ਫੁਲਕਾ। ਉਹਦੀ ਸੱਸ ਨੇ ਨਹੀਂ ਕਿਹਾ, ਉਹਦੇ ਪਤੀ ਨੇ ਨਹੀਂ ਕਿਹਾ, ਉਹਦੀ ਅੰਦਰ ਦੀ ਮੂਲ ਪਛਾਣ ਵਾਲੀ ਔਰਤ ਨੇ ਉਹਨੂੰ ਕਿਹਾ, ਯੂ ਹੈਵ ਵਨ ਕੁਆਲਿਟੀ, ਦਿਸ ਕੁਆਲਿਟੀ ਵਾਜ ਦੇਅਰ ਸਟੋਰਡ ਐਂਡ ਟਰਾਂਸਮਿਟਿਡ ਬਾਈ ਯੂਅਰ ਮਦਰ। ਮਾਂ ਦੇ ਕੋਲ ਸਟੋਰਡ ਹੈ ਸੀ, ਤੈਨੂੰ ਟਰਾਂਸਮਿਟ ਕੀਤੀ ਗਈ ਹੈ, ਇਹਨੂੰ ਵਰਤ ਲੈ। ਹੁਣ ਉਹਨਾਂ ਨੇ ਸਿੱਖ ਲਿਆ। ਮਤ ਸਮਝੀਏ ਕਿ ਮੈਂ ਐਸੇ ਵਾਲਾ ਮੁੰਡਾ ਲੱਭਾਂਗੀ ਜਿਹਦੀ ਮਾਂ ਹੋਵੇ ਹੀ ਨਾ, ਛੜਾ ਹੋਵੇ। ਛੜੇ ਮਿਲ ਜਾਂਦੇ ਨੇ, ਪਰ ਜਦੋਂ ਛੜਾ ਕਮਰੇ ਅੰਦਰ ਬੋਦਰ ਕਰਦਾ ਹੈ, ਉਹਦੇ ਪਿੱਛੇ ਕੋਈ ਨਹੀਂ ਹੈ ਨਾ, ਇਸ ਕਰਕੇ ਛੜੇ ਨੂੰ ਪੁੱਛਣ ਵਾਲਾ ਵੀ ਕੋਈ ਨਹੀਂ ਹੁੰਦਾ। ਮੈਂ ਦਿੱਲੀ ਜੰਮਿਆ ਪੱਲਿਆ, 30 ਸਾਲਾਂ ਤੋਂ ਅਮਰੀਕਾ ਰਹਿੰਦਾ। ਹੈਟਸ ਆਫ ਟੂ ਦਿਸ ਅਰਥ ਜਿੱਥੇ ਮੈਂ ਅੱਜ ਖੜਾ, ਪੰਜਾਬ। ਇਸ ਪੰਜਾਬ ਦੇ ਅੰਦਰ ਦੁਨੀਆ ਦੇ ਕੰਪੈਰੀਜ਼ਨ ਵਿੱਚ ਤਲਾਕ ਰੇਟ ਸਭ ਤੋਂ ਘੱਟ। ਕਾਰਨ, ਪੰਜਾਬ ਦੀ ਬੀਬੀ ਨੂੰ ਸਿਖਾਇਆ ਜਾਂਦਾ ਜਿੱਥੇ ਤੇਰਾ ਵਿਆਹ ਹੋਇਆ ਇਹ ਤੇਰਾ ਘਰ। ਉਹਨੂੰ ਵੱਖਵਾਦ ਨਹੀਂ ਸਿਖਾਇਆ ਜਾਂਦਾ, ਉਹਨੂੰ ਪੇਕੇ ਤੋਂ ਹੀ ਘਰੋਂ ਹੀ ਜਿਤਨੇ ਮਹਿਮਾਨ ਆਏ ਨੇ ਸਾਰਿਆਂ ਨੂੰ ਰੱਜ ਰੱਜ ਕੇ ਮੱਖਣ ਦੇ ਪਰਾਂਠਿਆਂ ਦੇ ਨਾਲ, ਦੁੱਧ ਦੇਣ ਤੋਂ ਇਲਾਵਾ, ਦਹੀਂ ਖਵਾਉਣ ਤੋਂ ਇਲਾਵਾ, ਸਾਰੀ ਮਹਿਮਾਨ ਨਿਵਾਜ਼ੀ ਘਰੋਂ ਸਿਖਾ ਦਿੱਤੀ ਜਾਂਦੀ ਹੈ। ਇਹਨੂੰ ਕਹਿੰਦੇ ਨੇ ਪਈ ਅੜੈ ਸ਼ੋ ਸੇਵ ਤੂੰ, ਸੌ ਰੜੈ ਸੁੱਖ ਵਸ, ਗੁਰਮਿਲ ਚਾ ਜਚਾਰ ਸਿੱਖ, ਤੁਧ ਕਦੇ ਨਾ ਲੱਗਿਆ ਦੁੱਖ। ਇਸ ਕਰਕੇ ਪੰਜਾਬ ਦੀ ਬੀਬੀ ਘਰੋਂ ਹੀ ਟਿਊਨਡ ਹੈ, ਵੈਲ ਐਕਸਪੀਰੀਅੰਸਡ ਹੈ, ਮਹਿਮਾਨਾਂ ਨੂੰ ਕਿਵੇਂ ਹੰਡਾਈਦਾ ਘਰ, ਜਿਸ ਤਰ੍ਹਾਂ ਕੋਈ ਮਹਿਮਾਨ ਆ ਜਾਂਦੇ ਨੇ, ਕਿਸ ਤਰ੍ਹਾਂ ਸਾਡੀ ਮਾਂ ਪੱਲਾ ਕਰਕੇ ਆਪਣੇ ਆਪ ਨੂੰ ਕੱਜ ਨੂਟ ਕੇ ਰੱਖਦੀ ਸੀ, ਕਿਸ ਤਰ੍ਹਾਂ ਸਾਨੂੰ ਕਹਿੰਦੀ ਸੀ ਚਾਰ ਜੇਕਰ ਬਾਈ ਚਾਂਸ ਸ਼ਰਾਬੀਏ ਆ ਗਏ ਨੇ ਤੂੰ ਪਰਦੇ ਦੇ ਪਿੱਛੇ ਹੀ ਰਹਿ, ਉਹਨਾਂ ਦਾ ਦਿਮਾਗ ਖਰਾਬ ਹੋ ਸਕਦਾ ਹੈ, ਤਾਂ ਕਿਸ ਤਰ੍ਹਾਂ ਘਰ ਦੀ ਇੱਜ਼ਤ ਬਚਾਈ ਜਾਂਦੀ ਸੀ। ਇਸ ਤਰੀਕੇ ਦੇ ਨਾਲ ਪੰਜਾਬ ਦੀ ਬੀਬੀ ਨੂੰ ਇਕੱਠਿਆਂ ਰਹਿਣ ਦੀ ਜਾਂਚ ਆਪੇ ਹੀ ਆ ਜਾਂਦੀ ਹੈ। ਲੇਕਿਨ ਕਊਆ ਚਲਾ ਹੰਸ ਕੀ ਚਾਲ, ਆਪਣੀ ਚਾਲ ਵੀ ਭੁੱਲ ਗਿਆ। ਜੇਕਰ ਤੁਸੀਂ ਵੈਸਟਰਨਾਈਜ਼ ਨਕਲ ਮਾਰੀ ਔਰ ਵੈਸਟ ਦੀ ਨਕਲ ਮਾਰ ਮਾਰ ਕੇ ਜਿਹੜੇ ਇੰਡੀਆ ਦੇ ਵੀ ਵਿਗੜ ਗਏ ਨੇ, ਜੇ ਉਹਨਾਂ ਦੀ ਨਕਲ ਮਾਰੀ ਅਤੇ ਵਿਗੜਿਆਂ ਦੇ ਚੌਧਰੀਆਂ ਦੇ ਜੇ ਤੁਸੀਂ ਟੀਵੀ 'ਤੇ ਸ਼ੋ ਦੇਖ ਦੇਖ ਕੇ ਵਿਗੜ ਗਏ, ਤਾਂ ਤੁਸੀਂ ਵੀ ਇਹੀ ਮਨ ਬਣਾਓਗੇ ਸ਼ਾਦੀ ਕਰਾਤੇ ਹੀ ਅਲੱਗ ਹੋ ਜਾਣਾ ਚਾਹੀਏ। ਜੁਆਇੰਟ ਫੈਮਿਲੀ ਮੇ ਨਹੀਂ ਰਹਿਣਾ ਚਾਹੀਏ, ਤੁਹਾਡਾ ਸਿਰ ਦਰਦ ਹੋਏਗਾ ਨਾ। ਪਤੀ ਕਹੇਗਾ ਅੱਛਾ ਤੁਮ ਐਨਾ ਸੀਨੀਅਰ ਸੈਰੀਡੋਨ ਖਾ ਲੈਣਾ, ਮੁਝੇ ਤੋਂ ਕੰਮ ਪੇ ਜਾਣਾ। ਪਰ ਜੁਆਇੰਟ ਫੈਮਿਲੀ ਹੋਈ ਨਾ ਤਾਂ ਘਰ ਦੇ ਸਾਰੇ ਜੀਆਂ ਨਾਲ ਤੁਹਾਡਾ ਵਿਆਹ ਹੋਇਆ, ਸਾਰੇ ਤੁਹਾਡੇ ਬਾਰੇ ਕੰਸਰਨਡ ਹੋ ਜਾਣਗੇ। ਯੂ ਵਾਂਟ ਇੱਕ ਛੜਾ ਸਾਡੇ ਨਾਲ ਰੋਗੇ ਅਤੇ ਐਸ਼ ਕਰੋ ਵਾਲਾ, ਜਾਂ ਜਿਹਨੂੰ ਆਪਣਾ ਦਿਲ ਲੁਟਾ ਬੈਠੇ ਹੋ, ਜਿਹਨੇ ਮੇਰਾ ਦਿਲ ਲੁੱਟਿਆ, ਉਹਨੂੰ ਜ਼ੁਲਫਾਂ ਦਿਖਾ ਦਿਖਾ ਕੇ ਜਿਹਨੂੰ ਕਾਬੂ ਕੀਤਾ ਸੀ ਉਹਦੇ ਕੋਲ ਇਸ ਤਰ੍ਹਾਂ ਫਸਣਾ ਚਾਹੁੰਦੇ ਹੋ? ਮੂਲ ਪਛਾਣ ਲਓ, ਪੜ੍ਹਾਈ ਕੰਮ ਨਹੀਂ ਆਏਗੀ। ਜੋ ਕੁਛ ਪਤਾ ਹੈ ਆਲਰੇਡੀ ਆਲਵੇਜ਼ ਕੰਮ ਨਹੀਂ ਆਏਗਾ। ਜੋ ਮਿਸ ਹੈ ਨਾ, ਅਸੀਂ ਤੁਹਾਡੇ ਨਾਲ ਉਸੇ ਨੂੰ ਸਟਿਮੂਲੇਟ ਕਰਕੇ ਸਾਂਝ ਕਰਨ ਆਇਆ। ਸਭ ਕੁਛ ਪਤਾ ਹੋਣ ਦਾ ਭੁਲੇਖਾ। ਇੱਕ ਬੀਬੀ ਆਪਣੀ ਭੈਣ ਨੂੰ ਕਹਿੰਦੀ ਹੈ, ਮੈਨੂੰ ਜਲਦੀ ਮਿਲ, ਮੇਰੇ ਨਾਲ ਪ੍ਰੋਬਲਮ ਹੋ ਗਈ ਹੈ। ਦੋਨੋਂ ਵਿਆਹੀਆਂ ਹੋਈਆਂ ਨੇ, ਦੂਜੀ ਭੈਣ ਉਹਨੂੰ ਬਾਹਰ ਕਿਧਰੇ ਮਿਲਦੀ ਹੈ। ਇਹ ਉਹਨੂੰ ਜਾ ਕੇ ਦੱਸਦੀ ਹੈ, ਮੈਂ ਲੁੱਟੀ ਗਈ, ਮੈਂ ਬਰਬਾਦ ਹੋ ਗਈ। ਪੁੱਛਦੀ ਹੈ ਕਿਉਂ? ਕਹਿੰਦੀ ਹੈ ਮੈਂ ਹਾਊਸ ਵਾਈਫ ਸੀ, ਮੈਂ ਤਾਂ ਚੁੱਪ ਕਰਕੇ ਘਰ ਬੈਠੀ ਰਹੀ। ਮੈਂ ਸੋਚਦੀ ਸੀ 9 to 5 ਮੇਰਾ ਪਤੀ ਕੰਮ 'ਤੇ ਜਾਂਦਾ ਹੈ, ਪਰ ਇੱਕ ਦਿਨ ਮੈਂ ਦੁਪਹਿਰ ਨੂੰ ਬਾਜ਼ਾਰ ਗਈ, ਮੈਂ ਦੇਖਿਆ ਮੇਰਾ ਪਤੀ ਕਿਸੇ ਹੋਰ ਬੀਬੀ ਦੇ ਨਾਲ ਫਿਰਦਾ ਪਿਆ ਸੀ, ਬਾਹਾਂ 'ਚ ਬਾਹਾਂ ਪਾ ਕੇ। ਹਾਏ ਮੈਂ ਲੁੱਟੀ ਗਈ, ਹਾਏ ਮੈਂ ਬਰਬਾਦ ਹੋ ਗਈ। ਪਤਾ ਉਹਦੀ ਭੈਣ ਕੀ ਕਹਿੰਦੀ ਹੈ, ਤੂੰ ਪਿੱਛਾ ਕਰਨਾ ਸੀ, ਲੱਭਣਾ ਸੀ। ਕਹਿੰਦੀ ਹਾਂ, ਮੈਂ ਫਿਰ ਘੱਟ ਹਾਂ ਕਿਸੇ ਨਾਲੋਂ, ਮੈਂ ਉਹਨਾਂ ਦਾ ਪਿੱਛਾ ਕੀਤਾ। ਉਹ ਜਿਸ ਸਟੋਰ ਅੰਦਰ ਵੜੇ ਮੈਂ ਉਹਨਾਂ ਦੇ ਪਿੱਛੇ ਪਿੱਛੇ ਗਈ, ਉਹਨਾਂ ਮੈਂ ਦੇਖਣ ਲੱਗੀ ਕੀ ਕਰਦੇ ਨੇ। ਕਹਿੰਦੀ ਫਿਰ, ਕਹਿੰਦੀ ਥੋੜ੍ਹੀ ਦੇਰ ਬਾਅਦ ਉਹ ਇੱਕ ਮੌਲ ਅੰਦਰ ਵੜ ਗਏ, ਮੈਂ ਉਹਨਾਂ ਦੇ ਪਿੱਛੇ ਪਿੱਛੇ ਗਈ, ਦੇਖਦੀ ਹਾਂ ਕੀ ਕਰਦੇ ਨੇ। ਉਸ ਤੋਂ ਬਾਅਦ ਇੱਕ ਰੇਸ ਕੋਰਸ 'ਚ ਵੜ ਗਏ ਜਿੱਥੇ ਘੋੜਾ ਦੀਆਂ ਰੇਸਾਂ ਲਾਉਂਦੇ ਨੇ, ਮੈਂ ਉਹਨਾਂ ਦੇ ਪਿੱਛੇ ਪਿੱਛੇ ਉੱਥੇ ਚਲੀ ਗਈ। ਫਿਰ ਉਸ ਤੋਂ ਬਾਅਦ ਉਹ ਇੱਕ ਗਾਰਮੈਂਟ ਸਟੋਰ ਵੜ ਗਏ, ਮੈਂ ਉੱਥੇ ਚਲੀ ਗਈ। ਕਹਿੰਦੀ ਫਿਰ ਹੋਇਆ ਕੀ ਅਲਟੀਮੇਟਲੀ? ਕਹਿੰਦੀ ਉਸ ਤੋਂ ਬਾਅਦ ਨਾ ਇੱਕ ਪਿਕਚਰ ਹਾਲ ਅੰਦਰ ਵੜ ਗਏ। ਕਹਿੰਦੀ ਫਿਰ, ਕਹਿੰਦੀ ਮੈਂ ਘਰ ਆ ਗਈ। ਕਹਿੰਦੀ ਕਿਉਂ? ਇਹ ਫਿਲਮ ਮੈਂ ਤੱਕੀ ਹੋਈ ਸੀ, ਇਸ ਪਿਕਚਰ ਹਾਲ ਅੰਦਰ ਵੜੇ ਨੇ, ਇਹ ਫਿਲਮ 'ਤੇ ਮੈਂ ਤੱਕੀ ਹੋਈ ਹੈ। ਇਹਨੂੰ ਪਤਾ ਕੀ ਕਹਿੰਦੇ ਨੇ? ਤੱਕੀ ਹੋਈ ਹੈ, ਪਤਾ ਹੀ ਹੈ। ਸਭ ਕੁਛ ਪਤਾ ਹੋਣ ਦੀ ਬਿਮਾਰੀ ਲੱਗ ਗਈ ਨਾ, ਤਾਂ ਇਸ ਤਰ੍ਹਾਂ ਆਪਣਾ ਸ਼ੋਅ, ਆਪਣਾ ਪ੍ਰੀਤਮ, ਆਪਣਾ ਰੱਬ, ਆਪਣਾ ਰਾਮ, ਆਪਣਾ ਗੋਡ, ਆਪਣਾ ਖੁਦਾ, ਆਪਣਾ ਵਾਹਿਗੁਰੂ ਲੱਭ ਨਹੀਂ ਸਕੋਗੇ। ਜਿਵੇਂ ਉਹ ਆਪਣੇ ਪਤੀ ਨੂੰ ਗੁਆ ਬੈਠੀ, ਇੰਜ ਗੁਆਚੇ ਰਵਾਂਗੇ, ਆਪਣੇ ਨਿੱਜ ਘਰ ਨੂੰ, ਆਪਣੇ ਅੰਤਰ ਆਤਮੇ ਨੂੰ, ਆਪਣੇ ਮੂਲ ਨੂੰ ਨਹੀਂ ਪਛਾਣ ਸਕਾਂਗੇ। ਜੇ ਸਭ ਕੁਛ ਪਤਾ ਲੱਗ ਗਿਆ ਤਾਂ ਵੀ, ਜੇ ਮੈਂ ਹੁਣੇ ਤੁਹਾਨੂੰ ਪੁੱਛਾਂ ਚਾਰ ਸਾਹਿਬਜ਼ਾਦਿਆਂ ਦੇ ਨਾਂ ਦੱਸੋ, ਕਈਆਂ ਨੂੰ ਸ਼ਾਇਦ ਯਾਦ ਹੋਣ, ਕਈਆਂ ਨੂੰ ਨਹੀਂ ਯਾਦ ਨੇ। ਪਰ ਜੇ ਮੈਂ ਹੁਣੇ ਤੁਹਾਨੂੰ ਪੁੱਛਾਂ ਸ਼ਾਹਰੁਖ ਖਾਨ ਦਾ ਬਰਥਡੇ ਕਦੋਂ ਹੈ, ਪਤਾ ਹੈ। ਸਲਮਾਨ ਖਾਨ ਦੀਆਂ ਗਰਲਫ੍ਰੈਂਡ ਕਿਤਨੀਆਂ, ਪਤਾ ਹੈ। ਅਮਿਤਾਭ ਬੱਚਨ ਦੇ ਪੁੱਤਰ ਦਾ ਨਾਂ ਕੀ ਹੈ, ਪਤਾ ਹੈ। ਉਹਦੀ ਵੋਟੀ ਦਾ ਨਾਂ ਕੀ ਹੈ, ਪਤਾ ਹੈ। ਉਹਨੇ ਲਾਵਾਂ ਵੇਲੇ ਲਹਿੰਗਾ ਕਿਤਨੇ ਲੱਖ ਦਾ ਪਾਇਆ ਸੀ, ਪਤਾ ਹੈ। ਸਾਰਿਆਂ ਬਾਰੇ ਸਭ ਕੁਛ ਪਤਾ ਹੈ, ਆਪਣੇ ਬਾਰੇ ਨਹੀਂ ਪਤਾ। ਜੇ ਆਪਣੇ ਬਾਰੇ ਨਹੀਂ ਪਤਾ, ਇਹਦਾ ਮਤਲਬ ਆਪਣੇ ਅੰਤਰ ਆਤਮੇ ਨਾਲ ਕਮਿਊਨੀਕੇਸ਼ਨ ਗੈਪ ਹੈ। ਇਹਦਾ ਨਾਮ ਮੈਂ ਜਾਣ ਕੇ ਲਫਜ਼ ਵਰਤਿਆ, ਕਮਿਊਨੀਕੇਸ਼ਨ ਗੈਪ ਆਪਣੇ ਨਾਲ ਹੈ। ਜਿਸ ਦਾ ਆਪਣੇ ਨਾਲ ਕਮਿਊਨੀਕੇਸ਼ਨ ਗੈਪ ਹੋਏ, ਉਹਦਾ ਸੈੱਲਫੋਨ ਦਾ ਡਾਇਲ ਕਰਨ ਤੋਂ ਬਾਅਦ, ਤੁਸੀਂ ਕਦੀ ਮੰਨ ਲਿਆ ਮੇਰਾ ਸੈੱਲਫੋਨ ਦਾ ਨੰਬਰ ਹੈ, ਸਾਰੇ ਡਿਜਿਟਸ ਬਿਆਨ ਕਰਕੇ ਆਖਰੀ 2 digit ਮੈਂ ਬੋਲਦਾ, ਸੇ ਮੇਰਾ ਸੈੱਲਫੋਨ ਦਾ ਨੰਬਰ 28 ਹੈ। ਜੇ ਮੈਂ ਆਪਣੇ ਸੈੱਲਫੋਨ ਨੂੰ ਚੁੱਕ ਕੇ ਉਹਦੇ 'ਤੇ 28 ਡਾਇਲ ਕਰਾਂ, ਰਿੰਗ ਕਰੇਗਾ? ਸਹੀ ਹੈ ਸੁਣੋ, ਸਿਮੀਲਰਲੀ ਸਾਰੇ ਲੋਕਾਂ ਨਾਲ ਸਾਡਾ ਸਭ ਕੁਛ ਹੋ ਜਾਂਦਾ। ਪਰ ਆਪਣੇ ਨਾਲ ਕਨੈਕਸ਼ਨ ਕਦੇ ਨਹੀਂ ਮਿਲਦਾ, ਅਤੇ ਜਿਨ੍ਹਾਂ ਦਾ ਆਪਣੇ ਨਾਲ ਕਨੈਕਸ਼ਨ ਨਹੀਂ ਮਿਲਦਾ ਨਾ, ਉਹਨਾਂ ਨੂੰ ਇੱਕ ਮੋਢਾ ਚਾਹੀਦਾ ਹੈ, ਜਿਸ ਮੋਢੇ 'ਤੇ ਖੜ੍ਹੇ ਹੋ ਕੇ ਇਸ ਤਰ੍ਹਾਂ ਸਿਰ ਰੱਖ ਕੇ ਕਹਿ ਸਕੇ, ਮੇਰੀ ਮੰਮੀ ਬਹੁਤ ਗੁੱਸੇ ਵਾਲੀ ਹੈ, ਸਿਰ ਰੱਖ ਕੇ ਕਹਿ ਸਕੇ, ਮੇਰਾ ਪਾਪਾ ਕਾਮ 'ਤੇ ਬਿਜ਼ੀ ਰਹਿਤਾ ਹੈ, ਮੇਰਾ ਕੋਈ ਧਿਆਨ ਹੀ ਨਹੀਂ ਰੱਖਤਾ, ਇੱਕ ਉਹਨੇ ਮੇਰਾ ਭਾਈ ਮੇਰੇ ਉੱਪਰ ਚੌਕੀਦਾਰ ਛੋੜਾ ਹੂਆ ਹੈ, ਮੇਰੇ ਕੋ ਘਰ ਮੇ ਕੋਈ ਪਿਆਰ ਨਹੀਂ ਕਰਤਾ। ਇਹ ਇੱਕ ਸ਼ੋਲਡਰ ਉੱਤੇ ਸਿਰ ਰੱਖ ਰਹੀ ਹੈ, ਉਹ ਦੇਖਦਾ ਹੈ ਘਰੋਂ ਸਤਾਈ ਹੋਈ ਹੈ, ਦੁਖੀ ਹੈ, ਆਪਣਾ ਕਨੈਕਸ਼ਨ ਇਹਦਾ 28 ਡਾਇਲ ਕਰਦੀ ਹੈ, ਮਿਲਦਾ ਨਹੀਂ ਹੈ। ਚਲੋ ਆਓ ਇਹਦੇ ਜੋਬਨ ਨਾਲ ਖੇਡੀਏ। ਅਸੀਂ ਸੋਚ ਰਹੇ ਹੁੰਦੇ ਹਾਂ ਮੈਂ ਇਹਦੇ ਨਾਲ ਟੈਸਟ ਕਰ ਰਹੀ ਹਾਂ, ਟੈਸਟ 'ਤੇ ਜਦੋਂ ਚਾਰ ਦੀਵਾਰਾਂ ਦੇ ਥੱਲੇ ਉਹਦੇ ਨਾਲ ਰਵਾਂਗੇ ਤਾਂ ਪਤਾ ਲੱਗੇਗਾ। ਉਸ ਤੋਂ ਪਹਿਲਾਂ ਉਹ ਸਾਡਾ ਜੋਬਨ, ਸਾਡੀ ਪੱਤ, ਸਾਡਾ ਆਚਰਣ, ਸਾਡਾ ਕਰੈਕਟਰ ਲੁੱਟ ਕੇ ਲੈ ਜਾਏਗਾ। ਭਾਵੇਂ ਮੈਂ ਕਿਸੇ ਨੂੰ ਦੱਸਾਂਗੀ ਨਹੀਂ, ਭਾਵੇਂ ਮੈਂ ਛੁਪਾ ਕੇ ਰੱਖਾਂਗੀ, ਪਰ ਜੇ ਕੁਦਰਤ ਨੇ ਨਾ ਛੁੱਪਣ ਦਿੱਤਾ ਔਰ ਮੈਂ ਜੇ ਪ੍ਰੈਗਨੈਂਟ ਹੋ ਗਈ ਤਾਂ ਮੈਂ ਅਬੋਰਸ਼ਨ ਕਰਾ ਦਿਆਂਗੀ। ਜਿਹੜਾ ਪੱਤ ਲੁੱਟ ਕੇ ਲੈ ਗਿਆ ਉਹ ਨਹਾ ਧੋ ਕੇ ਵਿਹਲਾ ਹੋ ਗਿਆ। ਅਬੋਰਸ਼ਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਅੱਧੀ ਰਹਿ ਗਈ, ਤੁਹਾਡੀ ਸਿਹਤ ਖਰਾਬ ਹੋ ਗਈ। ਗੁੰਮਰਾਹ ਕਿਹਨੇ ਕੀਤਾ? ਜਿਹਨੇ ਸਟੇਜ 'ਤੇ ਇਹ ਗਾਣਾ ਗਾ ਕੇ ਦੱਸਿਆ ਕਿ ਆਪਣਾ ਮੁੰਡਾ ਆਪ ਲੱਭ ਲਵੋ, ਜਿਸਨੇ ਇਹ ਦਿਮਾਗ ਵਿਗਾੜਿਆ ਕਿ ਮੰਮੀ ਪਾਪਾ ਜਿਹੜਾ ਅਰੇਂਜ ਮੈਰਿਜ ਕਰਦੇ ਨੇ ਉਹ ਗਲਤ ਹੀ ਹੁੰਦੀ ਹੈ, ਇਸ ਕਰਕੇ ਆਪਣੇ ਕਿਸਮ ਦਾ ਮੁੰਡਾ ਲੱਭੋ। ਆਪਣੇ ਕਿਸਮ ਦਾ ਮੁੰਡਾ ਤਾਂ ਲੱਭਾਂਗੇ ਜੇ ਮੇਰੇ ਸੈੱਲਫੋਨ ਦੇ ਨਾਲ ਉਹਦਾ ਕਨੈਕਸ਼ਨ ਮਿਲੇਗਾ। ਮੰਮੀ ਪਾਪਾ ਤੋਂ ਛੁਪ ਕੇ ਜਦੋਂ ਮੈਂ ਉਹਨੂੰ ਟੈਕਸਟ ਮੈਸੇਜ ਕਰਾਂਗੀ, ਕਾਲਜ ਤੋਂ ਬਾਹਰ ਨਿਕਲ ਕੇ, ਇਹ ਟੀਚਰ ਪ੍ਰਿੰਸੀਪਲ ਇਹ ਸਾਰੇ ਚੌਕੀਦਾਰ ਇੱਥੇ ਹਵਲਦਾਰ ਨਹੀਂ ਲੱਗੇ ਹੋਏ ਜਿਹੜਾ ਤੁਹਾਡੇ ਉੱਤੇ ਹਾਰ ਡੰਡਾ ਲੈ ਕੇ ਇੰਜ ਖੜੇ ਰਹਿਣ। ਤੁਸੀਂ ਕਾਲਜ ਤੋਂ ਬਾਅਦ ਕੀ ਕਰਦੇ ਹੋ? ਰੱਬ ਜਾਣੇ, ਖੁਦਾ ਜਾਣੇ, ਤੁਹਾਡੇ ਮਾਂ ਪਿਓ ਨੂੰ ਵੀ ਨਹੀਂ ਪਤਾ, ਤੁਸੀਂ ਤਾਂ ਘਰੋਂ ਪੜ੍ਹਨ ਆਏ ਹੋ, ਬੋਲ ਚੁੱਕੇ ਹੋ। ਪਰ ਜੇ ਮੇਰਾ ਅੱਜ ਦਾ ਇਹ ਸਾਂਝ ਕੀਤਾ ਹੋਇਆ ਲੈਕਚਰ, ਇਹਦਾ ਨਾਂ ਲੈਕਚਰ ਨਹੀਂ ਹੋਣਾ ਚਾਹੀਦਾ, ਜੋ ਕੁਛ ਵੀ ਮੇਰੇ ਜਜ਼ਬਾਤ ਨੇ ਜੇ ਮੈਂ ਸਾਂਝ ਕਰ ਲਿਆ ਔਰ ਤੁਹਾਡਾ ਆਚਰਣ ਬਚ ਗਿਆ ਨਾ, ਤੁਸੀਂ ਖੱਟ ਗਏ, ਤੁਹਾਡੇ 100% ਨਹੀਂ, ਤੁਹਾਡੇ ਮਲਟੀ ਮਿਲੀਅਨ ਪਰਸੈਂਟ ਮਾਰਕਸ ਆ ਗਏ ਜ਼ਿੰਦਗੀ 'ਚ, ਤੁਹਾਨੂੰ ਮਲਟੀ ਨੈਸ਼ਨਲ ਕੰਪਨੀ ਅੰਦਰ ਐਡਮਿਸ਼ਨ ਮਿਲ ਗਈ, ਤੁਹਾਡੀ ਕਰੋੜਾਂ ਰੁਪਏ ਤਨਖਾਹ ਹੋ ਗਈ। ਕਿਉਂ? ਕਿਉਂਕਿ ਕੰਚਨ ਕਾਇਆ ਕਰੈਕਟਰ ਨੂੰ ਬਚਾ ਕੇ ਜੋ ਕੁੜੀ ਲੈ ਜਾਂਦੀ ਹੈ ਉਹ ਅੱਗੋਂ ਸੁਖੀ ਰਹਿੰਦੀ ਹੈ। ਪਤਾ ਕਿਉਂ? ਉਹਦੇ ਕੋਲ ਅੰਤਰ ਆਤਮੇ 'ਚ ਇੱਕ ਗਿਲਟ ਨਹੀਂ ਹੁੰਦਾ, ਉਹ ਗਿਲਟ ਨਾ ਹੋਣ ਦੇ ਕਾਰਨ ਉਹਦੇ ਕੋਲ ਸੈਲਫ ਐਸਟੀਮ ਹੁੰਦੀ ਹੈ, ਜਿਸ ਨੂੰ ਕਹਿੰਦੇ ਨੇ ਸਵਾਭਿਮਾਨ, ਜਿਸ ਨੂੰ ਕਹਿੰਦੇ ਨੇ ਅਣਕ। ਉਹਨੂੰ ਪਤਾ ਹੁੰਦਾ ਮੈਂ ਕੁਆਰੀ ਹਾਂ, ਉਹਨੂੰ ਪਤਾ ਹੁੰਦਾ ਮੈਂ ਆਪਣਾ ਕਰੈਕਟਰ ਬਚਾ ਕੇ ਰੱਖਿਆ ਹੈ। ਪਰ ਜਿਹੜੀ ਇੱਕ ਵਾਰੀ ਥਿੜਕੀ ਉਹ ਦੂਜੀ ਵਾਰ ਵੀ ਥਿੜਕ ਹੀ ਜਾਂਦੀ ਹੈ, ਜਿਹੜੀ ਦੂਜੀ ਵਾਰ ਥਿੜਕੀ ਉਹ ਤੀਜੀ ਵਾਰ ਵੀ ਥਿੜਕ ਹੀ ਜਾਂਦੀ ਹੈ। ਅਤੇ ਜਿਸ ਦਾ ਜੀਵਨ ਇਸ ਤਰ੍ਹਾਂ ਬਰਬਾਦ ਹੁੰਦਾ ਉਹਨੂੰ ਕਹਿੰਦੇ ਨੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕਿਛ ਖਾਏ। ਸੋ ਮੇਰੀਆਂ ਭੈਣੋ, ਮੇਰੀ ਉਹ ਬੱਚੀਓ, ਮੈਂ ਤੁਹਾਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਆਪਣੇ ਬਾਰੇ ਪਛਾਣ ਕਰੋ। ਜੇ ਤੁਹਾਡਾ ਆਪਣੇ ਨਾਲ ਕਮਿਊਨੀਕੇਸ਼ਨ ਹੋ ਗਿਆ ਨਾ, ਇਸ ਧਰਤੀ 'ਤੇ ਕਰਾਮਾਤ ਹੋ ਜਾਏਗੀ ਕਿ ਆਪਣੇ ਸੈੱਲਫੋਨ ਦੇ ਨਾਲ ਡਾਇਲ ਕਰਕੇ ਆਪਣਾ ਨੰਬਰ ਨਹੀਂ ਮਿਲਦਾ। ਪਰ ਜੇ ਤੁਸੀਂ ਆਪਣੇ ਆਪ ਨੂੰ ਡਾਇਲ ਕਰਕੇ ਆਪਣਾ ਮੂਲ ਪਛਾਣ ਲਿਆ, ਤੁਹਾਡਾ ਕਨੈਕਸ਼ਨ ਮਿਲ ਜਾਏਗਾ, ਤੁਹਾਡੀ ਆਪਣੇ ਨਾਲ ਜੇ ਕਮਿਊਨੀਕੇਸ਼ਨ ਹੋ ਗਈ ਨਾ, ਤਾਂ ਜ਼ਿੰਦਗੀ ਪਾਰੇ ਸੈਂਟੈਂਸ ਖਤਮ ਹੋ ਜਾਏਗਾ ਕਿ ਅੱਜ ਕੱਲ੍ਹ ਕਮਿਊਨੀਕੇਸ਼ਨ ਪ੍ਰੋਬਲਮ ਹੈ, ਪਤੀ ਪਤਨੀ ਕੀ ਆਪਸ ਮੇਂ ਕਮਿਊਨੀਕੇਸ਼ਨ ਪ੍ਰੋਬਲਮ ਹੈ। ਤੁਹਾਨੂੰ ਪਤਾ ਸੀ ਲਿਵਿੰਗ ਟ੍ਰੈਜਰ ਪ੍ਰੋਗਰਾਮਸ ਦੇ ਕਰਦਿਆਂ ਕਰਦਿਆਂ ਵਰਲਡਵਾਈਡ ਫ੍ਰੀ ਕਾਉਂਸਲਿੰਗ ਕਰਦੇ ਹਾਂ, ਲੋਕ ਪਰਸਨਲੀ ਕਾਉਂਸਲਿੰਗ ਕਰਾਉਂਦੇ ਨੇ, ਜਿਹਦੇ ਕਿ ਅਮੈਰੀਕਾ ਹਜ਼ਾਰਾਂ ਡਾਲਰ ਫੀਸ ਹੁੰਦੀ ਹੈ, ਅਸੀਂ ਫ੍ਰੀ ਕਾਉਂਸਲਿੰਗ ਕਰਦੇ ਹਾਂ। ਅਤੇ ਫ੍ਰੀ ਕਾਉਂਸਲਿੰਗ ਦੇ ਵਿੱਚ ਕੁੜੀਆਂ ਆ ਕੇ ਦੱਸਦੀਆਂ ਨੇ, ਮੈਂ ਵਿਆਹ ਤੋਂ ਪਹਿਲਾਂ ਬਹੁਤ ਖੁਸ਼ ਸੀ, ਪਤਾ ਨਹੀਂ ਕੀ ਹੋਇਆ, ਨੰਬਰ ਅੱਛੇ ਆਉਂਦੇ ਸਨ, ਟੀਚਰ ਵੀ ਕਹਿੰਦੀ ਸੀ ਯੂ ਆਰ ਟੋਪ ਟੋਪ ਰੇਟਿਡ, ਪੜ੍ਹਾਈ ਅੰਦਰ ਸਭ ਤੋਂ ਅੱਛੇ ਹੋ, ਪੇਰੈਂਟਸ ਵੀ ਕਹਿੰਦੇ ਸੀ ਸਭ ਕੁਛ ਸੀ, ਤੇਰੇ ਹਾਸੇ ਨੂੰ ਕੀ ਹੋ ਗਿਆ, ਖੇੜੇ ਨੂੰ ਕੀ ਹੋ ਗਿਆ, ਪਤਾ ਨਹੀਂ ਕੀ ਹੋ ਗਿਆ। ਮੈਂ ਪੁੱਛਿਆ ਕੀ ਹੋਇਆ, ਕਹਿੰਦੀ ਸਾਡੀ ਕਮਿਊਨੀਕੇਸ਼ਨ ਪ੍ਰੋਬਲਮ ਹੈ। ਮੈਂ ਕਿਹਾ ਅੱਛਾ ਤੁਸੀਂ ਜ਼ਰਾ ਮੈਨੂੰ ਦੱਸ ਸਕਦੇ ਹੋ, ਆਈ ਵਿਲ ਟਰਾਈ ਟੂ ਟਾਕ ਟੂ ਯੂਅਰ ਹਸਬੈਂਡ, ਆਈ ਵਿਲ ਟਰਾਈ, ਤੁਹਾਡੇ ਨਾਂ ਲਏ ਬਗੈਰ ਇਨਡਾਇਰੈਕਟਲੀ ਮੈਂ ਉਹਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਨਾਲ ਕਮਿਊਨੀਕੇਸ਼ਨ ਔਨ ਕਰੇ। ਪਰ ਕਮਿਊਨੀਕੇਸ਼ਨ ਔਨ ਕਰਕੇ ਤੁਸੀਂ ਚਾਹੁੰਦੇ ਕੀ ਹੋ? ਪਤਾ ਕੀ ਕਹਿੰਦੀ, ਕਦੀ ਬਾਹਰ ਹੀ ਨਹੀਂ ਲਿਜਾਉਂਦੇ, ਕਦੇ ਬਾਹਰ ਰੋਟੀ ਖਾਣ ਹੀ ਨਹੀਂ ਲਿਜਾਉਂਦੇ। ਕਾਲਜ ਦੇ ਦਿਨਾਂ ਜਦੋਂ ਮੈਨੂੰ ਮਿਲੇ ਸੀ, ਮੈਨੂੰ ਕਹਿੰਦੇ ਸੀ ਹਨੀਮੂਨ ਪੈਰਿਸ ਪੇ ਜਾਏਂਗੇ ਔਰ ਫਿਰ ਹਮ ਵਹਾਂ ਸੇ ਲੰਡਨ ਜਾਏਂਗੇ ਔਰ ਫਿਰ ਹਮ ਇੰਡੀਆ ਛੋੜ ਛਾੜ ਕੇ ਅਮਰੀਕਾ ਜਾਂ ਕੈਨੇਡਾ ਚਲੇ ਜਾਏਂਗੇ, ਇੱਥੇ ਹੁਣ ਤੱਕ ਪਾਸਪੋਰਟ ਹੀ ਨਹੀਂ ਬਣਿਆ, ਉਹੀ ਉਹ ਘਰ ਉਸੀ ਬੁੱਢੀ ਸੱਸ ਨਾਲ ਰਹਿਣਾ ਪੈਂਦਾ, ਉਹੀ ਚੁੱਲ੍ਹਾ ਬਾਲਣਾ ਪੈਂਦਾ, ਕਮਿਊਨੀਕੇਸ਼ਨ ਪ੍ਰੋਬਲਮ ਹੈ। ਅੱਛਾ ਜੀ, ਮਾਈ ਗੋਡ, ਉਹ ਬੀਬੀ ਸਮਝੀ ਕਿ ਨਹੀਂ ਸਮਝੀ, ਭੁਪਿੰਦਰ ਸਿੰਘ ਸਮਝ ਗਿਆ, ਕਮਿਊਨੀਕੇਸ਼ਨ ਗੈਪ ਦਾ ਮਤਲਬ ਹੁੰਦਾ ਆਪਣੀਆਂ ਕੰਪਲੇਂਟਸ ਵਾਸਤੇ ਬੰਦਾ ਚਾਹੀਦਾ। ਓ ਮਾਈ ਗੋਡ, ਤੁਸੀਂ ਤਾਂ ਸੁਣਿਆ ਸੀ ਸਾਡੇ ਨਾਲ ਰੋਗੇ ਅਤੇ ਐਸ਼ ਕਰੋਗੇ, ਜਿਹਨੇ ਮੇਰਾ ਦਿਲ ਲੁੱਟਿਆ, ਜਿਹਨੂੰ ਦਿਲ ਲੁੱਟਾਇਆ ਸੀ ਉਹਦੇ ਪਿੱਛੇ ਗਏ ਸੀ, ਪਰ ਅੱਜ ਇਹ ਸ਼ਰਤ ਹੋ ਗਈ ਹੈ ਮੇਰੀਆਂ ਕੰਪਲੇਂਟਸ ਸੁਣੋ। ਇਜ਼ ਇਟ ਕਮਿਊਨੀਕੇਸ਼ਨ ਗੈਪ? ਸਹੀ ਹੈ, ਸੁਣੋ, ਉੱਚਾ ਬੋਲੋ। ਅੱਜ ਦੀ ਡੇਟ ਵਿੱਚ ਇਹੀ ਡੈਫੀਨੇਸ਼ਨ ਹੈ, ਬਾਹਰ ਲਿਜਾਉਂਦੇ ਨਹੀਂ ਨੇ, ਕੱਪੜੇ ਲੈ ਕੇ ਦਿੰਦੇ ਨਹੀਂ ਨੇ, ਲੋਕ ਡਾਇਮੰਡਸ ਤੋਂ ਸੋਲੀਟਰ ਤੱਕ ਪਹੁੰਚ ਗਏ ਨੇ, ਮੈਨੂੰ ਉਹੀ ਉਹ ਪੁਰਾਣੀ ਜੁਐਲਰੀ ਲੈ ਕੇ ਦਿੱਤੀ ਹੋਈ ਹੈ, ਕੋਸਮੈਟਿਕਸ ਨਵੀਆਂ ਨਹੀਂ ਲੈ ਕੇ ਦਿੰਦੇ ਨੇ, ਸੈੱਲਫੋਨ ਨਵਾਂ ਲੈ ਕੇ ਨਹੀਂ ਦਿੰਦੇ ਨੇ, ਮੈਨੂੰ ਵਾਇਰਲੈਸ ਕੋਡਲੈਸ ਇੰਟਰਨੈਟ ਲੈਪਟੋਪ ਨਹੀਂ ਲੈ ਕੇ ਦਿੰਦੇ ਨੇ। ਇਹ ਕਮਿਊਨੀਕੇਸ਼ਨ ਗੈਪ ਦਾ ਉਹ ਭਰਦੀ ਪਈ ਹੈ ਗੈਪ, ਕਿ ਜੇ ਕਮਿਊਨੀਕੇਸ਼ਨ ਹੋ ਗਈ, ਸਰਾਣਾ ਮਿਲ ਗਿਆ, ਮੈਨੂੰ ਪੰਚਿੰਗ ਬੈਗ ਚਾਹੀਦਾ, ਮੈਂ ਸਾਰੇ ਮੁੱਕੇ ਮਾਰ ਦਿਆਂਗੀ। ਹੁਣ ਪਛਤਾ ਰਹੀ ਹੈ, ਇਹਨੂੰ ਤਾਂ ਮੈਂ ਕਾਲਜ ਦੇ ਦਿਨਾਂ 'ਚ ਹੀ ਆਪਣਾ ਤਨ ਦੇ ਚੁੱਕੀ ਸੀ, ਇਹਨੇ ਮੈਨੂੰ ਲਵ ਵੀ ਕਰ ਲਿਆ ਜੋ ਮੈਂ ਚਾਹੁੰਦੀ ਸੀ। ਇਸ ਤਰ੍ਹਾਂ ਰੋਜ਼ ਕਮ ਅਜ਼ ਕਮ 4-5 ਕਾਉਂਸਲਿੰਗ ਅਸੀਂ ਕਰਦੇ ਹਾਂ ਵਰਲਡ ਵਾਈਡ। ਕੋਈ ਸਾਡੀ ਵੈਬਸਾਈਟ thelivingtrayer.org ਤੇ ਕਰਾਉਂਦਾ, ਕੋਈ ਫੋਨ ਕਰਦਾ, ਕੋਈ ਈਮੇਲ ਪਾਉਂਦਾ। 80 to 100 ਐਵਰੇਜ ਈਮੇਲਸ ਡੇਲੀ ਆਉਂਦੀਆਂ ਨੇ ਵਰਲਡ ਵਾਈਡ, ਅਤੇ ਕੋਈ ਪਰਸਨਲੀ ਮਿਲ ਕੇ ਆਪਣਾ ਰੋਣਾ ਰੋਂਦੀ ਹੈ, ਧੀ ਭੈਣ। ਕੋਈ ਚਾਹ ਰਹੀ ਹੈ ਡਿਵੋਰਸ ਹੋ ਜਾਏ, ਕੋਈ ਚਾਹ ਰਹੀ ਹੈ ਸੱਸ ਕੋਲੋਂ ਛੁੱਟ ਜਾਈਏ, ਕੋਈ ਚਾਹ ਰਹੀ ਹੈ ਮੇਰਾ ਰਿਸ਼ਤਾ ਗਲਤ ਹੋ ਗਿਆ, ਭਾਵੇਂ ਮੈਂ ਆਪ ਹੀ ਸੋ ਕਾਰਡ ਲਵ ਮੈਰਿਜ ਕੀਤੀ ਸੀ। ਮੈਂ ਤੁਹਾਨੂੰ ਨਹੀਂ ਕਹਿ ਰਿਹਾ ਕਿ ਅਰੇਂਜ ਮੈਰਿਜ ਹੀ ਠੀਕ ਹੁੰਦੀ ਹੈ, ਮੈਂ ਨਹੀਂ ਕਹਿ ਰਿਹਾ ਕਿ ਲਵ ਮੈਰਿਜ ਹੀ ਕਸੂਰਵਾਰ ਹੁੰਦੀ ਹੈ, ਨਹੀਂ ਨਹੀਂ ਨਹੀਂ, ਮੈਂ ਦੋਨਾਂ ਦੀ ਗੱਲਾਂ ਨਹੀਂ ਕਰ ਰਿਹਾ ਵਾਂ, ਮੈਂ ਤੁਹਾਡੇ ਨਾਲ ਇਹ ਸਾਂਝ ਕਰ ਰਿਹਾ ਜੇ ਤੁਸੀਂ ਆਪਣਾ ਮੂਲ ਪਛਾਣ ਲਿਆ, ਆਪਣਾ 28 ਕੰਟਰੀ ਡਾਇਲ ਕਰਕੇ ਜੇ ਮਿਲਾ ਲਿਆ ਨਾ, ਤੁਹਾਡੀ ਆਪਣੀ ਕਮਿਊਨੀਕੇਸ਼ਨ ਸ਼ੁਰੂ ਹੋ ਜਾਏਗੀ, ਤੁਹਾਡਾ ਸਾਰੀ ਦੁਨੀਆ ਨਾਲ ਕਮਿਊਨੀਕੇਸ਼ਨ ਗੈਪ ਖਤਮ ਹੋ ਜਾਏਗਾ, ਕਿਉਂਕਿ ਜਿਹਦਾ ਆਪਣੇ ਨਾਲ ਕਮਿਊਨੀਕੇਸ਼ਨ ਗੈਪ ਹੈ ਉਹਦਾ ਸਾਰਿਆਂ ਨਾਲ ਕਮਿਊਨੀਕੇਸ਼ਨ ਗੈਪ ਰਹਿੰਦਾ ਹੈ। ਇਸ ਕਰਕੇ ਸਾਰੀ ਉਮਰ ਦੁਖੀ ਰਵਾਂਗੇ। ਪਹਿਲੀ ਗੱਲ ਨਾ, ਪੜ੍ਹਾਈ ਕਰਦੇ ਹਾਂ ਨਾ, ਇਹ ਸਿੱਖ ਲਈਏ, ਸਾਰੇ ਸਬਜੈਕਟਸ ਪੜ੍ਹ ਜਾਂਗੇ, ਇਹ ਨਹੀਂ ਆਏਗਾ। ਅਤੇ ਜੇ ਕਮਿਊਨੀਕੇਸ਼ਨ ਬਣ ਗਈ ਤਾਂ ਰਿਲੇਸ਼ਨ ਕੰਟੀਨਿਊ ਹੋ ਸਕੇਗਾ, ਅਦਰਵਾਈਜ਼ ਤੁਹਾਨੂੰ ਵਿਗਾੜਨ ਵਾਲੇ, ਤੁਹਾਨੂੰ ਚੁੱਕਣ ਵਾਲੇ, ਫਿਲਮਾਂ ਵਾਲੇ, ਸੀਰੀਅਲ ਵਾਲੇ ਹੀ ਦਿਖਾਉਣਗੇ, ਤਲਾਕ ਲੈ ਕੇ ਪਰੇ ਹੋ। ਰਿਲੇਸ਼ਨਸ਼ਿਪ ਤੋੜ ਦਿਓ। ਜਿਹੜੀ ਕੁੜੀ ਚਾਹੁੰਦੀ ਹੈ ਵੱਖ ਹੋ ਕੇ ਰਵਾਂਗੀ, ਪਰ ਜਦੋਂ ਵੱਖ ਹੋ ਕੇ ਰਹਿੰਦੀ ਹੈ, ਪਤੀ ਦੇ ਨਾਲ ਇਕੱਲੀ ਰਹਿੰਦੀ ਹੈ, ਪਰ ਉਹਦੀ ਆਪਣੀ ਅੰਦਰ ਦੀ ਕੰਡੇ ਦੀ ਬਿਮਾਰੀ, ਆਪਣਾ 28 ਡਾਇਲ ਨਹੀਂ ਹੁੰਦਾ, ਇਸ ਕਰਕੇ ਉੱਥੇ ਜਦੋਂ ਪ੍ਰੋਬਲਮ ਆਉਣੀਆਂ ਸ਼ੁਰੂ ਹੁੰਦੀਆਂ, ਪ੍ਰੋਬਲਮਸ ਦੇ ਵਿੱਚ ਹੀ ਬੱਚਾ ਹੋ ਜਾਂਦਾ, ਪ੍ਰੈਗਨੈਂਟ ਹੋ ਜਾਂਦੀ ਹੈ, ਅਕਲ ਬਿਲਕੁਲ ਨਹੀਂ ਹੈ, ਫੁਲਕਾ ਕਿਵੇਂ ਪਕਾਉਣਾ ਹੈ, ਪ੍ਰੋਬਲਮਸ ਨੂੰ ਕਿਵੇਂ ਡੀਲ ਕਰਨਾ, ਇੱਕ ਅਕਲ ਹੈ, ਪਤਾ ਮੈਨੂੰ ਸਭ ਕੁਛ ਹੈ, ਪੜ੍ਹਾਈ ਸਾਰੀ ਕੀਤੀ ਹੋਈ ਹੈ, ਨੰਬਰ ਇੰਨੇ ਆਏ ਨੇ, ਇੰਟਰਨੈਟ ਇੰਝ ਚਲਾਈਦਾ, ਚੈਟ ਇੰਝ ਕਰੀਦਾ, ਈਮੇਲ ਇੰਝ ਕਰੀਦਾ, ਟਾਈਪ ਇੰਝ ਕਰੀਦਾ, ਸਭ ਕੁਛ ਤਾਂ ਮੈਨੂੰ ਪਤਾ, ਹੁੰਦਿਆਂ ਸੰਦਿਆਂ ਮੈਂ ਪਾਗਲ ਕਿਵੇਂ ਹੋ ਗਈ ਹਾਂ, ਕੋਰਨਰ ਕਿਵੇਂ ਹੋ ਗਈ ਹਾਂ? ਲੋਨਲੀਨੈਸ ਘੇਰ ਲੇਗੀ, ਅਕੇਲਾਪਨ ਘੇਰ ਲੇਗਾ, ਐਂਡ ਡੈਫੀਨੇਟਲੀ ਯੂ ਆਰ ਹੈਡਿੰਗ ਟੂਵਰਡਸ ਡਿਪਰੈਸ਼ਨ। ਇੰਡੀਆ ਦੇ ਵਿੱਚ 73% ਕਾਲਜ ਦੇ ਸਟੂਡੈਂਟਸ ਡਿਪਰੈਸ਼ਨ ਹੀ ਔਰ ਸੁਸਾਈਡ ਕਰਨਾ ਚਾਹੁੰਦੇ ਨੇ, ਇਹ ਸਟੈਟਿਸਟਿਕਸ ਕਿਤਨੇ ਸੱਚੇ ਨੇ ਮੈਨੂੰ ਹੁਣੇ ਕਨਫਰਮ ਨਹੀਂ ਹੈ ਪਰ ਸੁਣਨ ਨੂੰ ਮਿਲ ਰਿਹਾ ਹੈ। ਤੁਹਾਨੂੰ ਲੋਨਲੀਨੈਸ ਆਵੇਗੀ ਉਸ ਵੇਲੇ ਤੁਸੀਂ ਚਾਹੋਗੇ ਕੋਈ ਹੋਰ ਮਿਲੇ, ਤੁਸੀਂ ਚਾਹੋਗੇ ਦਿਨ ਵਿੱਚ 24 ਘੰਟੇ ਹੁੰਦੇ ਨੇ 36 ਘੰਟੇ 36 ਸੀਰੀਅਲ ਆਉਣ, ਮੈਂ ਤੱਕਦੀ ਰਵਾਂ, ਤੁਸੀਂ ਚਾਹੋਗੇ ਮੈਂ ਨਸ਼ਾ ਕਰਦੀ ਰਵਾਂ, ਤੁਸੀਂ ਚਾਹੋਗੇ ਮੈਨੂੰ ਉਹ ਪਤੀ ਚੰਗਾ ਲੱਗਦਾ ਜਿਹੜਾ ਕਦੇ ਕਦੇ ਥੋੜ੍ਹਾ ਥੋੜ੍ਹਾ ਘੁੱਟ ਪੀ ਲੈਂਦਾ ਹੈ। ਇਸ ਨੂੰ ਅਪਰੂਵ ਕਰਾਉਣ ਵਾਸਤੇ ਮੈਂ ਕਾਲਜ ਲਾਈਫ ਅੰਦਰ ਹੀ ਉਹਦੇ ਨਾਲ ਘੁੱਟ ਪੀਣਾ ਸ਼ੁਰੂ ਕਰ ਦਿੱਤਾ ਸੀ। ਚੀਅਰਸ। ਹਮ ਪੜ੍ਹੇ ਲਿਖੇ ਹੈ, ਹਮ ਮਾਡਰਨ ਹੈ, ਆਈ ਡੋਂਟ ਮਾਇੰਡ ਟੂ ਹੈਵ ਬੀਅਰ ਔਰ ਐਲਕੋਹੋਲ, ਪੀ ਲੈਤੇ ਹੈ। ਪਰ ਜਦੋਂ ਪੀ ਲੈਤੇ ਹੈ ਬੀਬੀ ਨੇ ਕਿਹਾ ਤਾਂ ਪੂਰੀ ਦੁਨੀਆ ਦੇ ਵਿੱਚ ਅੱਜ ਸਟੈਟਿਸਟਿਕਸ ਤੋਂ ਨਿਕਲ ਕੇ ਆ ਰਿਹਾ ਜਿਤਨੇ ਬੱਚਿਆਂ ਨੂੰ ਪੈਦਾ ਹੋਣ ਸਾਰ ਹਾਰਟ ਵਿੱਚ ਹੋਲ ਹੈ ਜਾਂ ਡਾਇਬਟੀਜ਼ ਹੈ ਜਾਂ ਇੱਕ ਅੱਖ ਨਹੀਂ ਹੈ ਜਾਂ ਬ੍ਰੇਨ ਅੱਧਾ ਹੈ ਜਾਂ ਬਾਡੀ ਅੱਧੀ ਬਣੀ ਹੈ, ਕੋਈ ਨਾ ਕੋਈ ਬਿਮਾਰੀ ਹੈ। ਕਾਰਨ ਇਹੀ, ਉਹ ਮਾਂ ਸਿਗਰਟ ਪੀਂਦੀ ਹੈ ਜਾਂ ਸ਼ਰਾਬ ਪੀਂਦੀ ਹੈ ਜਾਂ ਡਰੱਗ ਖਾਂਦੀ ਹੈ। ਇਸ ਕਰਕੇ ਬੀ ਕੇਅਰਫੁਲ, ਇੱਕ ਵਾਰੀ ਪੀਤੀ ਫਸ ਜਾਓਗੇ। ਪੀਣ ਵਾਲੀ ਨੂੰ ਪੀਣ ਵਾਲਾ ਪਸੰਦ ਆਉਂਦਾ ਹੈ। ਆਪ ਵੀ ਬਰਬਾਦ ਅਤੇ ਜਦੋਂ ਉਹ ਨਸ਼ੇ ਵਿੱਚ ਮਰਦਾ ਹੈ ਉਸ ਵੇਲੇ ਆਪਣੇ ਪੇਕੇ ਕਾਲ ਕਰਦੀ ਹੈ। ਕਿਹੜਾ ਪੇਕਾ? ਜਿਸ ਮੰਮੀ ਨਾਲ ਬਚਪਨ ਤੋਂ ਨਫ਼ਰਤ ਸ਼ੁਰੂ ਹੋ ਚੁੱਕੀ ਸੀ। ਅੱਜ ਉਹ ਮੰਮੀ ਯਾਦ ਆ ਰਹੀ ਹੈ ਜਿਸ ਨੂੰ ਕਾਲਜ ਜਾਣ ਵੇਲੇ ਝੂਠ ਬੋਲਿਆ, ਮੈਂ ਤਾਂ ਸਹੇਲੀ ਦੇ ਘਰ ਜਾ ਰਹੀ ਹਾਂ ਪਰ ਮਿਲਣ ਗਈ ਸੀ ਆਪਣੇ ਦੋਸਤ ਨੂੰ, ਜਿਸ ਮੰਮੀ ਨੂੰ ਕਿਹਾ ਸੀ ਤੁਸੀਂ ਚੁੱਪ ਰਿਹਾ ਕਰੋ ਬੈਕਵਰਡ ਹੋ, ਅੱਜ ਉਸ ਮੰਮੀ ਨੂੰ ਕਾਲ ਕਰ ਰਹੀ ਹੈ। ਇਹ ਨਸ਼ੇ 'ਚ ਮੈਨੂੰ ਮਾਰਦਾ ਹੈ। ਹੁਣ ਮੰਮੀ ਕੀ ਕਰੇ? ਉਹਦੇ ਘਰ ਆ ਕੇ ਉਹਦਾ ਨਸ਼ਾ ਲਾਏ ਜਾਂ ਇਹਨੂੰ ਸੱਚ ਦਾ ਨਸ਼ਾ ਪਿਲਾਏ? ਸੱਚ ਦਾ ਨਸ਼ਾ ਮੀਨਸ ਵਿਜ਼ਡਮ, ਸੱਚ ਦਾ ਗਿਆਨ। ਆਪਣਾ ਮੂਲ ਨਹੀਂ ਪਛਾਣਿਆ, ਨਾ ਪਛਾਣਨ ਦੇ ਕਾਰਨ ਤੂੰ ਗਲਤ ਮੁੰਡਾ ਲੱਭਿਆ, ਗਲਤ ਜਗ੍ਹਾ ਫਸ ਗਈ ਹੈ ਅਤੇ ਅੱਜ ਉਹ ਮੁੰਡਾ ਨਸ਼ੇ ਵਿੱਚ ਤੈਨੂੰ ਤੰਗ ਕਰ ਰਿਹਾ ਹੈ। ਉਸ ਤੋਂ ਬਾਅਦ ਜਦੋਂ ਬੱਚੇ ਹੋ ਜਾਣਗੇ ਬੱਚਿਆਂ ਨਾਲ ਡੀਲ ਕਰਨਾ ਨਹੀਂ ਆਏਗਾ। ਕਿਉਂ? ਤੁਹਾਡੇ 'ਚੋਂ ਕੋਈ ਹੱਥ ਖੜ੍ਹਾ ਕਰਕੇ ਬੋਲਣਾ ਚਾਹੁੰਦਾ ਤਾਂ ਇਹ ਮਾਈਕ ਲੈ ਕੇ ਆਉਣਗੇ। ਪਤਾ ਬੱਚਿਆਂ ਨਾਲ ਡੀਲ ਕਰਨਾ ਕਿਉਂ ਨਹੀਂ ਆਇਆ? ਕਿਉਂਕਿ ਇਹਨੇ ਇਹ ਸੁਣ ਲਿਆ, ਇਹਨੇ ਆਪਣੇ ਟੀਵੀ 'ਤੇ ਐਨਵਾਇਰਮੈਂਟ 'ਚ ਸਮਾਜ 'ਚ ਸਭ ਜਗ੍ਹਾ ਤੋਂ ਸੁਣ ਲਿਆ ਇਸਤਰੀ ਮਰਦ ਬਰਾਬਰ ਹੋਤੇ ਹਾਂ। ਬਰਾਬਰ ਹੋਤੇ ਹੈ ਪਰ ਮਰਦ ਕੋ ਮੈਂਸਿਸ ਪੀਰੀਅਡਸ ਨਹੀਂ ਆਤੇ ਹੈ। ਕਿਆ ਕਰੋਗੇ? ਬਰਾਬਰ ਹੋਤੇ ਹੈ ਪਰ ਇਸਤਰੀ ਪ੍ਰੈਗਨੈਂਟ ਹੋਤੀ ਹੈ, ਮਰਦ ਪ੍ਰੈਗਨੈਂਟ ਨਹੀਂ ਹੋਤਾ। ਕਿਆ ਕਰੋਗੇ? ਕੁਛ ਕਰ ਸਕਦੇ ਹੋ? ਇੱਕ ਦਿਨ ਆਪੇ ਮੰਨ ਜਾਓਗੇ ਕਿ ਬਰਾਬਰ ਨਹੀਂ ਹੋਤੇ ਹੈ। ਇੱਕ ਵਾਰੀ ਮੇਰੇ ਨਾਲ ਯੈਸ ਔਰ ਨੋ ਬੋਲ ਦਿਓ, ਬਰਾਬਰ ਹੋਤੇ ਹੈ? ਉੱਚਾ ਬੋਲ ਦਿਓ, ਯੈਸ ਔਰ ਨੋ, ਨਹੀਂ ਹੋਤੇ ਹੈ ਨਾ ਬਰਾਬਰ? ਵੈਰੀ ਗੁੱਡ। ਜੇ ਤੁਸੀਂ ਯੈਸ ਕਹਿੰਦੇ ਨਾ ਤਾਂ ਸ਼ਾਇਦ ਮੈਂ ਥੋੜ੍ਹਾ ਜਿਹਾ ਨਾ ਦੁਖੀ ਹਿਰਦੇ ਨਾਲ ਉਦਾਸ ਹੋ ਜਾਂਦਾ। ਪਰ ਤੁਸੀਂ ਨੋ ਜਦੋਂ ਕਿਹਾ ਤਾਂ ਤੁਸੀਂ ਮੰਨ ਰਹੇ ਹੋ ਆਪਣੇ ਅੰਤਰ ਆਤਮੇ 'ਚ ਕਿ ਬਰਾਬਰ ਨਹੀਂ ਹੋਤੇ ਹੈ। ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਬਰਾਬਰ ਨਹੀਂ ਹੋਤੇ ਹੈ ਪਰ ਦੁਨਿਆਵੀ ਤੌਰ 'ਤੇ ਮਰਦਾਨਗੀ ਦੇ ਰਾਜ ਦੇ ਕਾਰਨ ਮਰਦ ਇੱਥੇ ਖੜ੍ਹਾ, ਇਸਤਰੀ ਨੂੰ ਇੱਥੇ ਕੀਤਾ ਹੋਇਆ, ਪਰ ਰੱਬ ਵੱਲੋਂ ਇਸਤਰੀ ਨੂੰ ਗੁਣ ਇਤਨੇ ਸਾਰੇ ਮਿਲੇ ਹੋਏ ਨੇ ਕਿ ਬਰਾਬਰ ਨਹੀਂ ਹੁੰਦੇ ਨੇ, ਇਸਤਰੀ ਕੋਲ ਗੁਣ ਜ਼ਿਆਦਾ ਹੁੰਦੇ ਨੇ। ਇਹ ਜ਼ਿਆਦਾ ਗੁਣਾਂ ਦੇ ਕਾਰਨ ਦੁਨੀਆ ਦਾ ਸਾਰਾ ਧਰਤੀ 'ਤੇ ਲੋਕ ਜਿਹੜਾ ਗੰਧ ਸੁੱਟਦੇ ਨੇ ਧਰਤੀ ਸਹਾਰ ਲੈਂਦੀ ਹੈ। ਜਿਉਂ ਵਸਦਾ ਕੋਈ ਖੋਦੈ ਕੋਈ ਚੰਦਨ ਲੇਪ, ਕੋਈ ਚੰਦਨ ਲੇਪ ਲਾਉਂਦਾ, ਕੋਈ ਖੋਦਦਾ, ਕੋਈ ਗੋਬਰ ਸੁੱਟ ਦਿੰਦਾ, ਕੋਈ ਗੰਧ ਸੁੱਟ ਦਿੰਦਾ. ਇਹ ਪੇਸ਼ੈਂਸ ਇਸਤਰੀ ਕੋਲ ਹੈ. ਤੁਸੀਂ ਬਰਾਬਰਤਾ ਦਾ ਫੰਡਾ ਜਿਹੜਾ ਬਕਵਾਸ ਕੀਤੀ ਜਾ ਰਹੀ ਹੈ ਨਾ, ਇਹਨੂੰ ਛੋੜ ਦਿਓ. ਤੁਹਾਨੂੰ ਇਤਨੇ ਉੱਚੇ ਪੈਡੈਸਟਲ ਤੋਂ ਥੱਲੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ. ਤੁਹਾਡੇ ਕੋਲ ਬਰਾਬਰਤਾ ਦਾ ਕੁਛ ਵੀ ਨਹੀਂ ਹੈ, ਬਿਕੋਜ਼ ਯੂ ਡੋਂਟ ਮੈਚ. ਜਦੋਂ ਵੀ ਮਰਦ ਅਪਸੈਟ ਹੁੰਦਾ ਨਾ, ਇਸਤਰੀ ਉਹਨੂੰ ਸੁਮਤ ਬਖਸ਼ਦੀ ਹੈ, ਕਿਉਂਕਿ ਉਹ ਘਰ ਬੈਲੈਂਸਡ ਪੇਸ਼ੈਂਸ ਨਾਲ ਬੈਠੀ ਹੈ. ਬੱਚੇ ਅਪਸੈਟ ਹੁੰਦੇ ਨੇ, ਮਾਂ ਉਹਨਾਂ ਨੂੰ ਹੈਂਡਲ ਕਰਦੀ ਹੈ. ਭਰਾ ਅਪਸੈਟ ਹੁੰਦਾ, ਭੈਣ ਹੈਂਡਲ ਕਰਦੀ ਹੈ. ਇਹ ਜਿਹੜੀ ਇਸਤਰੀ ਹੈ ਨਾ, ਇਹ ਧੀ ਵੀ ਹੈ, ਭੈਣ ਵੀ ਹੈ, ਮਾਂ ਵੀ ਹੈ, ਦਾਦੀ ਵੀ ਹੈ, ਨਾਨੀ ਵੀ ਹੈ, ਸੱਸ ਵੀ ਹੈ. ਪਰ ਤੁਹਾਨੂੰ ਕਹਿ ਦਿੱਤਾ ਨਹੀਂ, ਇਹ ਇਨਮੇ ਸੇ ਕੁਛ ਨਹੀਂ ਹੈ. ਇਹ ਇੱਕ ਮਰਦ ਹੈ ਜੋ ਸਭ ਜਗ੍ਹਾ ਮੂੰਹ ਮਾਰਦਾ ਹੈ. ਕਿਸਨੇ ਭੁਲੇਖਾ ਪਾ ਦਿੱਤਾ? ਬਟ ਜੇ ਤੁਸੀਂ ਬਰਾਬਰ ਬਰਾਬਰ ਕਹਿਣਾ ਸ਼ੁਰੂ ਕੀਤਾ, ਨੰਬਰ ਮਿਲ ਜਾਣਗੇ, ਮਲਟੀਨੈਸ਼ਨਲ ਕੰਪਨੀ ਜੋਬ ਮਿਲ ਜਾਏਗੀ, ਬੱਚਾ ਵੀ ਹੋ ਜਾਏਗਾ. ਪਰ ਜਦੋਂ ਸ਼ਾਮੀ 6, 7, 8, 9 ਵਜੇ ਘਰ ਪਹੁੰਚੋਗੇ, ਬੌਸ ਨੇ ਔਰ ਆਫਿਸ ਦੇ ਕੰਸਟ੍ਰੇਂਟਸ ਨੇ ਸਿਰ ਦਰਦ ਕੀਤਾ ਹੋਇਆ ਸੀ, ਟ੍ਰੈਫਿਕ ਜੈਮ ਨੇ ਹੋਰ ਬੋਦਰ ਕੀਤਾ, ਔਰ ਜਦੋਂ ਘਰ ਪਹੁੰਚੇ, ਬੱਚੇ ਬੋਲ ਰਹੇ ਆ, ਮੰਮੀ ਰੋਟੀ ਚਾਹੀਏ. ਉਸ ਵੇਲੇ ਤੁਸੀਂ ਪਤਾ ਕੀ ਕਹਿ ਰਹੇ ਹੋ? ਮੈਂ ਵੀ ਤਾਂ ਕੰਮ ਤੋਂ ਆਈ ਹਾਂ, ਪਾਪੇ ਕੋਲੋਂ ਮੰਗ ਲਓ. ਕਿਉਂ? ਕਿਉਂਕਿ ਇਕੁਐਲਿਟੀ ਦਾ ਫੰਡਾ ਮੈਂ ਬੋਲਿਆ ਸੀ. ਬਸ ਹੁਣ ਘਰ ਦੀ ਸਾਰੀ ਅੰਪਾਇਰ ਰੁੱਲ ਜਾਏਗੀ. ਕੀਤੀ ਸਾਰੀ ਪੜ੍ਹਾਈ ਬੇਕਾਰ ਗਈ. ਇਹ ਜਿਹੜੇ ਇਤਨੀਆਂ ਮਿਹਨਤਾਂ ਕਰਕੇ, ਇਤਨਾ ਪੈਸਾ ਲਗਾ ਕੇ, ਇਤਨੀ ਮੁਸ਼ਕਲ ਨਾਲ ਕਾਲਜ ਅੰਦਰ ਐਡਮਿਸ਼ਨ ਮਿਲ ਗਈ, ਸਾਰੀ ਅੰਪਾਇਰ ਡਿੱਗ ਪਈ. ਨਹੀਂ ਜਾਗੀ, ਕੂੜੇ ਦੀ ਟੋਕਰੀ ਬਣਾ ਕੇ ਦਾਜ ਦੇ ਨਾਂ ਹੇਠਾਂ ਕੰਨਿਆਦਾਨ ਕਰਕੇ ਵਿਆਹ ਦਿੱਤੀ ਗਈ. ਤੁਹਾਡੇ 'ਚੋਂ ਜਿਹੜੀ ਜਿਹੜੀ ਜਾਗ ਪਏਗੀ, ਉਹ ਕਦੇ ਵੀ ਨਹੀਂ ਮੰਨੇਗੀ ਕਿ ਮੈਂ ਵਿਆਹ ਕਰਾਉਣਾ ਹੈ ਦਾਜ ਵਾਲਾ. ਉਹ ਕਹੇਗੀ, ਮੈਂ ਉਹਦੇ ਨਾਲ ਵਿਆਹ ਕਰਾਉਣਾ ਜਿਹੜਾ ਦਾਜ ਨਾ ਲਵੇ, ਭਾਵੇਂ ਝੁੱਗੀ 'ਚ ਰਹਿੰਦਾ ਹੋਵੇ. ਮੈਨੂੰ ਐਸੇ ਵਾਲਾ, ਸੈਲਫ ਡਿਪੈਂਡੈਂਸ ਵਾਲਾ ਬੰਦਾ ਚਾਹੀਦਾ ਹੈ. ਸਹੁਰਿਆਂ ਦੇ ਪੈਸੇ ਦੀ ਕਾਰ ਚਲਾਉਣ ਵਾਲਾ ਭਿਖਾਰੀ ਨਹੀਂ ਚਾਹੀਦਾ. ਸਹੁਰਿਆਂ ਦੇ ਪੈਸੇ ਦੇ ਨਾਲ ਜਿਹਦੇ ਰਿਸ਼ਤੇਦਾਰਾਂ ਨੂੰ ਸੂਟ ਮਿਲਦੇ ਨੇ, ਅਦਰਵਾਈਜ਼ ਉਹ ਨੰਗੇ ਰਹਿੰਦੇ ਨੇ, ਉਹ ਨੰਗਿਆਂ ਦੇ ਟੱਬਰ ਦਾ ਮੁੰਡਾ ਮੈਨੂੰ ਨਹੀਂ ਚਾਹੀਦਾ. ਜਿਸਨੇ ਅੱਜ ਤੱਕ ਮੁੰਦਰੀ ਔਰ ਘੜੀ ਨਹੀਂ ਦੇਖੀ, ਉਹ ਮੁੰਡਾ ਮੈਨੂੰ ਨਹੀਂ ਚਾਹੀਦਾ. ਜਿਸਨੂੰ ਪੇਕਿਆਂ ਵੱਲੋਂ ਕੁਛ ਨਹੀਂ ਮਿਲਿਆ, ਸਹੁਰਿਆਂ ਵੱਲੋਂ ਸਭ ਕੁਛ ਐਕਸਪੈਕਟ ਕਰਦਾ, ਮੈਨੂੰ ਉਹ ਮੁੰਡਾ ਨਹੀਂ ਚਾਹੀਦਾ. ਇਹ ਸਾਰੇ ਸਬਜੈਕਟ ਦਾ ਨਾ ਡਾਊਰੀ ਸਿਸਟਮ. ਜੇ ਤੁਸੀਂ ਜਾਗ ਪਈਆਂ ਨਾ, ਜੇ ਤੁਸੀਂ ਮਾਈ ਭਾਗੋ ਬਣ ਗਈਆਂ ਨਾ, ਜੇ ਤੁਸੀਂ ਬੀਬੀ ਭਾਨੀ ਬਣ ਗਈਆਂ ਨਾ, ਜਾਂ ਹੋਰ ਦੁਨਿਆਵੀ ਲੈਂਗੁਏਜ, ਜੇ ਤੁਸੀਂ ਮਦਰ ਟਰੀਸਾ ਬਣ ਗਈਆਂ ਨਾ, ਫਿਰ ਤੁਹਾਨੂੰ ਕੋਈ ਨਹੀਂ ਸਤਾ ਸਕਦਾ. ਔਰ ਇੱਕ ਵਾਰੀ ਜੇ ਤੁਸੀਂ ਜਾਗ ਪਈਆਂ, ਤਾਂ ਪੁੱਤਰ ਪੁੱਤਰ ਦੇ ਰਟਨ ਦੇ ਕਾਰਨ, ਫੀਟਸਾਈਡ ਕਿਲਿੰਗ ਅੰਦਰ, ਵੁੰਬ ਦੇ ਅੰਦਰ ਕੁੜੀ ਨੂੰ ਤੁਸੀਂ ਨਹੀਂ ਮਾਰਨ ਦਿਓਗੀਆਂ, ਪਰ ਤੁਸੀਂ ਇਸਨੂੰ 100% ਝੁਠਲਾ ਸਕਦੀਆਂ ਹੋ ਕਿ ਫਿਊਚਰ ਵਿੱਚ ਪੰਜਾਬ ਦੀ ਧਰਤੀ 'ਤੇ ਵੁੰਬ ਦੇ ਅੰਦਰ ਕਿਸੇ ਵੀ ਤਰੀਕੇ ਨਾਲ ਫੀਟਸਾਈਡ ਕਿਲਿੰਗ, ਫੀਮੇਲ ਦੀ ਕਿਲਿੰਗ, ਧੀ ਭੈਣ ਦੀ ਗਰਦਨ ਘੋਟ ਕੇ ਅੰਦਰ ਜੰਮਣ ਤੋਂ ਪਹਿਲਾਂ ਹੱਤਿਆ ਨਹੀਂ ਹੋਣ ਦਿਆਂਗੀਆਂ. ਤਾਂ ਜਦੋਂ ਤੁਹਾਡਾ ਮਨ ਬਣ ਜਾਏਗਾ, ਮੈਂ ਦਾਜ ਨਾਲ ਕੂੜੇ ਦੀ ਟੋਕਰੀ ਬਣ ਕੇ ਨਹੀਂ ਜਾਣਾ, ਅਤੇ ਮੈਨੂੰ ਪੁੱਤਰ ਪੁੱਤਰ ਦੇ ਰਟਣ ਵਾਲੀ ਕਹਾਣੀ ਨਹੀਂ ਪਸੰਦ. ਇਹ ਜੈਂਡਰ ਡਿਸਕ੍ਰਿਮੀਨੇਸ਼ਨ ਇਹਨੂੰ ਕਹਿੰਦੇ ਨੇ. ਮੈਨੂੰ ਇਹ ਇਸ ਤਰੀਕੇ ਦੇ ਲੈਕਚਰ 5-5, 8-8 ਘੰਟੇ ਕਰਨ ਦੀ ਆਦਤ ਹੈ. ਮੈਨੂੰ ਕੋਈ ਇਹਦੀ ਲਿਮਿਟ ਨਹੀਂ ਹੈ, ਕਿਉਂਕਿ ਸ਼ੁਰੂ ਕਰਨ ਦਾ ਕੋਈ ਢੰਗ ਨਹੀਂ ਹੈ. ਆਈ ਹੈਵ ਟੂ ਟੱਚ ਯੂਅਰ ਹਾਰਟਸ, If I am able to touch your heart, then I beg to you, I request to you, मैं तुहानू बेनती करदा, जाचना करदा कि तुसी हिम्मत करो, जो तुसी अपने प्रोफेसर और टीचरां, स्कूलां, कॉलेजां और प्रिंसीपल या अपने मायके पेके माँ भैन किसी नाल भी जिहड़ी गल नहीं कर सके ना, तुसी अज उहदे क्वेश्चनस रेज करो ताकि तुहाडा फ्यूचर सिक्योर हो सके. प्लीज रेज योर हैंड एंड फील फ्री टू हैव एनी क्वेश्चन. इन्होंने सेंटर विच दो माइक लगाए ने, जिसका दिल करता वह माइक ते आके बोल सकती है. जो बोलन दा हिम्मत ना रख सकती होवे, वो बच्ची नू बेनती है वह कागज़ ते लिख के एथे डाइस ते भिजवा सकती है. प्लीज.
क्वेश्चन है, पंजाबी म्यूजिक विच नशियां अते अश्लीलता दा प्रचार होंदा है, कि इसनू रोकिया नहीं जा सकता?
जिन्हां दा ये क्वेश्चन है, मैं उन्हां दा दर्द समझदा, बड़ा वैलिड क्वेश्चन है. इसनू रोकना चाहिदा नहीं है, बल्कि इहदी आपोजिट डायरेक्शन ते काम करना चाहिदा है. जितना तुसी इस अश्लील ऐसे गाणियां दिया ट्यूना प्रोग्राम कॉन्सर्ट्स और टेपा खरीद खरीद के सुनोगे, उतनी उन्हां दी मार्केट गर्म रहेगी. सो अपना मूल पछाड़ना है, डोंट लिसन टू इट, डोंट पार्टिसिपेट, नंबर वन. नंबर टू, जे तुहानू वो अश्लील लगते ने, जे तुहानू लगता उहदे नाल नशे प्रवोक होंदे ने, ता जिवें मैं अमेरिका तो आके अपने भारत के सारे देशवासियों के भैन भरावां वास्ते काम करन वास्ते इत्थे इतनी गर्मी सर्दी दिन रात 24 घंटे 12 महीने इत्थे आया रहिंदा वां, इस तरह तुसी ये मेहनत कर सकते हो कि तुसी भी ये काम करना शुरू कर दियो, कि तुसी ऐसे गाने लिखने शुरू करो जिदे नाल बंदा जागे, जिदे नाल धियां भैणां जागण. जरूरी तो नहीं है कि कलम अंदर ओयो अकल होंदी है जिहड़ी शराब और कुड़ी दियां जुल्फां दे एट्रीब्यूट्स दे ही गाने लिखदियां होन. कलमां दे अंदरों बगावत वाली पोइट्री भी लिखी जा सकती है कलमां चों. कलम दे अंदर ताकत नहीं होंदी, कलम दे लिखण दे पिछे वाले दिमाग अंदर ताकत होंदी है. ओ वाली जिहड़ी शाही होंदी है ना, उस दी गल चल रही है. जे तुसी ओ गाने सुनदियां रहोगियां तां तुहाडा दिमाग ऐसे ही अगों गाने प्रोड्यूस करदा रहेगा. जे तुसी ऐसी पोइट्री और ऐसे नावल लिखने शुरू कर दियो जिदे नाल घर दी बीबी घर दी माँ भैन जागे अते आउन वाली धी भैन बर्बाद ना होवे, ऐसे ऐसे सब्जेक्ट्स ते काम करना शुरू कर दियो. असी ते इंजी करदे आ, जे साड्या घरां चों किसी दी भैन नूं डौरी वास्ते तंग कीता सी, असी कोर्ट कचहरी दे केस लड़न दी बजाए असी समाज दे अंदर दाज दे अगेंस्ट गल्लां करनियां शुरू कर दिंदे आ. जिहड़ी जिहड़ी धी भैन बच जाती है वह बचती जाती है. आस्ता 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 असी दाज दे अगेंस्ट तूफान लै आवांगे. इंज ये स्टॉप करन दी लोड़ नहीं है, जस्ट इग्नोर इट, वर्क ऑन अदर डायरेक्शन, अपोजिट डायरेक्शन, राइट?
हाँ जी. ये क्वेश्चन भावें छोटा जा लेकिन बड़ा सोना क्वेश्चन है. यू सैड पति नू कंप्लेंट ना करो, बट इफ ही इज माई सोलमेट तो किस नाल गल करिए?
ना है,
ना नहीं है जी, बेनाम है, गुमनाम है.
जिस भैन या बच्ची ने क्वेश्चन किया है वो मिसअंडरस्टूड है, पति नू सोलमेट नहीं कहते हैं. गुरबाणी का एक शब्द आता है, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ ਮਿੱਤਰ ਸਾਡੜੇ ਸਹੀ, ਜਿਨ੍ਹਾਂ ਨੂੰ ਵੇਖਦਿਆਂ ਮੇਰੀ ਭੈੜੀ ਮਤ, ਮੇਰਾ ਗਲਤ ਥੋਟ ਪ੍ਰੋਸੈਸ, ਮੇਰਾ ਡੀਮਨਸ ਥੋਟ ਵਾਲਾ ਵਿਕਾਰੀ ਮਤ ਵਾਲਾ ਜਿਹੜਾ ਖਿਆਲਾਂ ਦਾ ਪੁਲੰਦਾ ਹੈ ਨਾ, ਉਹ ਖਤਮ ਹੋ ਜਾਂਦਾ ਹੈ, ਵੰਜੈ ਚਲੀ ਜਾਂਦੀ ਹੈ। ਭੈੜੀ ਮਤ, ਦੁਰਮਤ, ਕੁਮਤ, ਗੰਦੀ ਸੋਚਣੀ, ਨੀਵੀਂ ਸੋਚਣੀ, ਆਚਰਣਹੀਨ ਸੋਚਣੀ, ਜਿਹੜੀ ਮੈਨੂੰ ਖਤਮ ਹੋ ਜਾਂਦੀ ਹੈ ਜਿਹਨੂੰ ਦੇਖਣ ਸਾਰ। ਉਹ ਜਿਹਨੂੰ ਕੌਣ ਹੈ? ਮਨੁੱਖ ਨਹੀਂ ਹੁੰਦਾ ਕੋਈ, ਉਹ ਹੁੰਦਾ ਵਿਜ਼ਡਮ, ਉਹ ਹੁੰਦਾ ਵਿਵੇਕ ਬੁੱਧੀ, ਉਹ ਹੁੰਦਾ ਸੱਚ ਦਾ ਗਿਆਨ। ਉਹਨੂੰ ਗੁਰਬਾਣੀ 'ਚ ਸ਼ਬਦ ਗੁਰੂ ਕਹਿੰਦੇ ਨੇ, ਦ ਟਰੂ ਨੌਲੇਜ। ਸਤਿਗੁਰ ਨੂੰ ਕਹਿੰਦੇ ਨੇ ਸੱਜਣ। ਸੱਚ ਦੀ ਨੌਲੇਜ ਜਿਹੜੀ ਤੁਹਾਡੇ ਕੋਲ ਹੈ ਨਾ, ਇਹ ਅਸਲੀ ਮਿੱਤਰ ਹੈ। ਜਿਹੜਾ ਅਸੀਂ ਗੱਲ ਸ਼ੁਰੂ 'ਚ ਕੀਤੀ ਸੀ, ਜੱਸੀ ਜੈਸੀ ਕੋਈ ਨਹੀਂ ਦੇ ਆਫਿਸ ਅੰਦਰ, ਉਹਨੂੰ ਸਾਰੇ ਤੰਗ ਕਰਦੇ ਨੇ, ਪਰ ਉਹਦੇ ਕੋਲ ਇੱਕ ਮਿੱਤਰ ਹੈ, ਪਤਾ ਕੀ? ਸੰਤੋਖ। ਉਹਦੇ ਕੋਲ ਇੱਕ ਫਰੈਂਡ ਹੈ ਸਹਿਜ, ਉਹਦੇ ਕੋਲ ਇੱਕ ਫਰੈਂਡ ਹੈ ਟੋਲਰੈਂਸ। ਸਾਰੇ ਉਹਦੇ ਚਸ਼ਮੇ ਦਾ ਮਜ਼ਾਕ ਉਡਾਉਂਦੇ ਨੇ, ਸਾਰੇ ਉਹਨੂੰ ਚਿਸ਼ਮਿਸ਼ ਕਹਿੰਦੇ ਨੇ, ਉਹ ਸਿਰ 'ਤੇ ਪੱਲਾ ਕਰਦੀ ਹੈ, ਸਾਰੇ ਮਜ਼ਾਕ ਉਡਾਉਂਦੇ ਨੇ, ਉਹਦੇ ਕੱਜ ਨੂੰ ਉੱਠ ਕੇ ਕੱਪੜਿਆਂ ਦਾ ਮਜ਼ਾਕ ਉਡਾਉਂਦੇ ਨੇ, ਪਰ ਉਹਦੇ ਕੋਲ ਇੱਕ ਟੋਲਰੈਂਸ ਲੈਵਲ ਹੈ ਸੈਲਫ ਐਸਟੀਮ ਦਾ। ਇਹ ਜਿਹੜੇ ਟੋਲਰੈਂਸ ਲੈਵਲ ਹੈ ਨਾ ਉਹਦੇ ਕੋਲ, ਪੇਸ਼ੈਂਸ, ਸੈਲਫ ਐਸਟੀਮ ਔਰ ਸਹਿਜ ਔਰ ਸੰਤੋਖ, ਦੈਟ ਇਜ਼ ਫਰੈਂਡ, ਦੈਟ ਇਜ਼ ਕਾਲਡ ਸੋਲਮੇਟ। ਸੋਲਮੇਟ ਡਜ਼ ਨਾਟ ਮੀਨ ਦ ਸਵਾਊਸ, ਫੋਰਗੈਟ ਇਟ, ਡਿਲੀਟ ਇਟ, ਓਮਿਟ ਇਟ, ਫੋਰਗੈਟ ਇਟ, ਇਸਕੋ ਨਹੀਂ ਬੋਲਤੇ ਹੈ ਸੋਲਮੇਟ। ਤੁਸੀਂ ਹਾਂ ਜਾਂ ਨਾ ਬੋਲਣਾ, ਤੁਹਾਡੇ 'ਚੋਂ ਸਾਰਿਆਂ 'ਚੋਂ ਕਿਸੇ ਨੇ ਕਦੀ ਆਨੰਦ ਕਾਰਜ ਅਟੈਂਡ ਕੀਤਾ? ਯੈਸ, ਆਨੰਦ ਕਾਰਜ ਵੇਲੇ ਇੱਕ ਸ਼ਲੋਕ ਪੜਿਆ ਜਾਂਦਾ, ਉਸਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ, ਛੋੜਿਆ ਹੱਬ ਕਿਛ ਤਾਗੀ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਸੁਣਿਆ? ਉਸ ਵੇਲੇ ਅਸੀਂ ਸਮਝ ਰਹੇ ਹੁੰਦੇ ਹਾਂ, ਇਹ ਕੁੜੀ ਲੜਕੀ ਕੇ ਪਾਪਾ ਖੜੇ ਹੋ ਜਾਓ, ਅਬ ਲੜਕੇ ਕੋ ਪੱਲਾ ਪਕੜਾਓ, ਅਨਾਊਂਸਮੈਂਟ ਹੁੰਦੀ ਹੈ ਨਾ, ਉਹਦਾ ਮਤਲਬ ਅਸੀਂ ਇਹ ਸਮਝ ਲਿਆ, ਇਹ ਕੁੜੀ ਇਸ ਮੁੰਡੇ ਦੇ ਪੱਲੇ ਲੱਗ ਰਹੀ ਹੈ, ਤਾਂ ਰਾਗੀ ਸਿੰਘ ਗਾਂਧੇ ਨੇ ਤੋ ਪੱਲੇ ਤੈਂਡੇ ਲੱਗੀ। ਯੈਸ ਔਰ ਨੋ? ਪਰ ਇਹਦੇ ਭਾਵ ਅਰਥ ਕੁਛ ਹੋਰ ਨੇ, ਇਹਦੇ ਭਾਵ ਅਰਥ ਨੇ, ਇਹ ਮੁੰਡਾ ਵੀ, ਇਹ ਕੁੜੀ ਵੀ, ਮੁੰਡੇ ਦੇ ਮਾਂ ਪਿਓ ਵੀ, ਕੁੜੀ ਦੇ ਮਾਂ ਪਿਓ ਵੀ, ਅਤੇ ਸਾਰੀ ਆਡੀਅੰਸ ਵੀ, ਜਿਤਨੇ ਲੋਕ ਇੱਥੇ ਹਾਜ਼ਰ ਨੇ ਇਸ ਆਨੰਦ ਕਾਰਜ ਵਿੱਚ, ਇਹ ਸਾਰੇ ਸੱਚ ਦੇ ਪੱਲੇ ਲੱਗਣ ਲੱਗੇ ਨੇ। ਕੁੜੀ ਵੀ ਸੱਚ ਦੇ ਪੱਲੇ, ਸਤਿਗੁਰ ਦੇ ਪੱਲੇ ਲੱਗਦੀ ਹੈ, ਮੁੰਡਾ ਵੀ ਸਤਿਗੁਰ ਸੱਚ ਦੇ ਪੱਲੇ ਲੱਗਦਾ ਹੈ, ਕਿਉਂਕਿ ਦੋਨਾਂ ਦਾ ਐਕਚੁਅਲ ਵਿੱਚ ਚੰਗਾ ਖਿਆਲ, ਚੰਗੀ ਸੋਚਣੀ ਵਾਲਾ ਮਿੱਤਰ ਸਤਿਗੁਰ ਹੈ, ਜਿਹਦੀ ਮਤ ਲੈ ਕੇ ਇਹ ਦੋਵਾਂ ਨੂੰ ਆਪਸ ਵਿੱਚ ਚੰਗਾ ਰਹਿਣਾ ਆਏਗਾ, ਡਿਵੋਰਸ ਨਹੀਂ ਕਰਨਗੇ, ਟੋਲਰੈਂਸ ਲੈਵਲ ਆਏਗਾ, ਪਹਿਲੀ ਲਾਮ ਮੁਤਾਬਕ ਐਡਜਸਟ ਡੋਂਟ ਪ੍ਰੋਟੈਸਟ ਵਾਲੀ ਅਕਲ ਆਏਗੀ ਦੋਨਾਂ ਨੂੰ, ਦੂਜੀ ਲਾਮ ਦੇ ਮੁਤਾਬਕ ਡੋਂਟ ਬ੍ਰੇਕ ਵਾਲ ਆਫ ਰਿਸਪੈਕਟ ਵਾਲੀ ਅਕਲ ਆਏਗੀ, ਇੱਕ ਦੂਜੇ ਦੀ ਸਤਿਕਾਰ ਦੀ ਦੀਵਾਰ ਨਹੀਂ ਤੋੜਨੀ, ਤੀਜੀ ਲਾਮ ਦੇ ਮੁਤਾਬਕ ਇਹਨਾਂ ਨੂੰ ਸਮਝ ਆਏਗਾ ਬੋਥ ਲੁਕਿੰਗ ਇਨ ਵਨ ਡਾਇਰੈਕਸ਼ਨ, ਦੋਵਾਂ ਦੀ ਸੋਚਣੀ ਇੱਕ ਬਰਾਬਰ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਇੱਕ ਕਵੇ ਸ਼ਰਾਬ ਪੀ ਕੇ ਡਾਂਸ ਕਰਨਾ, ਦੂਜਾ ਕਵੇ ਮੈਂ ਗੁਰਦੁਆਰੇ ਜਾਣਾ। ਬੋਥ ਲੁਕਿੰਗ ਇਨ ਵਨ ਡਾਇਰੈਕਸ਼ਨ, ਤੀਜੀ ਲਾਮ ਤੋਂ ਬਾਅਦ ਚੌਥੀ ਲਾਮ ਸਮਝਾਏਗੀ, ਡੋਂਟ ਸਪੈਂਡ ਮੋਰ ਦੈਨ ਯੂਅਰ ਅਰਨਿੰਗਸ। ਜਿਹੜੀ ਪਤਨੀ ਨੇ ਸਤਿਗੁਰ ਸੱਜਣ ਨਹੀਂ ਬਣਾਇਆ, ਉਹ ਕਹੇਗੀ ਇਹ ਲੈ ਦਿਓ, ਇਹ ਲੈ ਦਿਓ, ਇਹ ਲੈ ਦਿਓ, ਇਹ ਲੈ ਦਿਓ, ਇਹ ਨਹੀਂ ਲੈ ਕੇ ਦਿੱਤਾ, ਮੇਰੇ ਕਰਮ ਸੜ ਗਏ ਨੇ, ਗਲਤ ਜਗ੍ਹਾ ਮੈਰਿਜ ਹੋ ਗਈ ਹੈ, ਰਾਈਟ? ਸੋ ਦੋਨੋਂ ਜਦੋਂ ਸੱਚ ਦੇ ਪੱਲੇ ਲੱਗਦੇ ਨੇ ਤਾਂ ਉਹਨਾਂ ਨੂੰ ਇੱਕ ਦੂਜੇ ਨਾਲ ਡੀਲ ਕਰਨਾ ਆਉਂਦਾ ਹੈ, ਦੋਨੋਂ ਸੱਚ ਦੇ ਪੱਲੇ ਨਹੀਂ ਲੱਗਦੇ ਨੇ, ਗੜਬੜ ਹੋ ਜਾਂਦੀ ਹੈ। ਸੋ ਇਸ ਭੁਲੇਖੇ ਨੂੰ ਬਿਲਕੁਲ ਕੱਢ ਦਈਏ ਕਿ ਪਤੀ ਜਾਂ ਪਤਨੀ ਸੋਲਮੇਟ ਹੁੰਦਾ ਹੈ। ਕੁਸ਼ਚਨ ਬੜਾ ਜ਼ੋਰਦਾਰ ਹੈ, ਛੋਟਾ ਜਿਹਾ ਕੁਸ਼ਚਨ ਹੈ, ਪਰ ਇਸ ਕੁਸ਼ਚਨ ਨੇ ਅਗਲੇ ਆਉਣ ਦੇ 3 ਸਾਲ ਜਾਂ 4 ਸਾਲ ਦੇ ਮੇਰੇ ਐਡਵਾਂਸ ਵਿੱਚ, ਦਿਮਾਗ ਵਿੱਚ ਕਮ ਸੇ ਕਮ 70-80 ਟੋਪਿਕ ਚੱਲ ਰਹੇ ਹੁੰਦੇ ਨੇ ਜਿਨ੍ਹਾਂ ਦਾ ਮੈਂ ਸੈਮੀਨਾਰ ਕਰਨਾ ਹੁੰਦਾ ਹੈ, ਮੇਰੇ ਜੇ ਉਹ 80 ਆਰਟੀਕਲ ਟੋਪਿਕਸ ਮੇਰੇ ਦਿਮਾਗ 'ਚ ਨੇ, ਇਹ 81 ਵਾਲਾ ਆਰਟੀਕਲ ਮੇਰੇ ਦਿਮਾਗ 'ਚ ਆ ਗਿਆ, ਇਹਦੇ ਉੱਤੇ ਮੈਂ ਸੈਮੀਨਾਰ ਕਰਾਂਗਾ ਇੱਕ ਦਿਨ ਕਿ ਸੋਲਮੇਟ ਕਿਹਨੂੰ ਕਹਿੰਦੇ ਨੇ। ਯੈਸ
ਹਾਂਜੀ, ਆਪਣੇ ਕਿਹਾ ਹੈ ਕਿ ਲੜਕੀ ਕੋ ਐਸੇ ਇਨਸਾਨ ਕੋ ਸਿਲੈਕਟ ਕਰਨਾ ਚਾਹੀਏ ਜੋ ਪੂਅਰ ਹੋ, ਜੋ ਸਾਧਾਰਨ ਲਾਈਫ ਸਟਾਈਲ ਜੀ ਰਹਾ ਹੋ, ਜੋ ਡੈਸ਼ਿੰਗ ਨਾ ਹੋ। ਓਕੇ, ਆਪ ਆਪਣੀ ਜਗ੍ਹਾ ਠੀਕ ਹੋ ਸਕਤੇ ਹੈ, ਬਟ ਜਬ ਸ਼ਾਦੀ ਕੇ ਬਾਅਦ ਚਿਲਡਰਨਸ ਕੀ ਸਟੱਡੀ ਕੀ ਟਰਨ ਆਤੀ ਹੈ ਤੋ ਕਿਆ ਹੋਗਾ? ਇੱਕ ਪੂਅਰ ਇਨਸਾਨ ਜੋ ਮੰਥਲੀ 10,000 ਕੀ ਸੈਲਰੀ ਲੇਤਾ ਹੈ, ਪੂਅਰ ਇਨਸਾਨ 10,000 ਕੀ ਸੈਲਰੀ ਲੇਤਾ ਹੈ, ਉਹ ਆਪਣੇ ਬੱਚੋਂ ਕੀ ਅੱਛੀ ਐਜੂਕੇਸ਼ਨ ਕੈਸੇ ਦਿਲਾ ਸਕਤਾ ਹੈ? ਅਗਰ ਆਪਣੇ ਚਾਈਲਡ ਕੋ ਅੱਛੀ ਐਜੂਕੇਸ਼ਨ ਦੇਣੀ ਹੈ ਤੋ ਲੜਕਾ ਤੋ ਲਾਖੋਂ ਰੁਪੀਜ਼ ਲਗਤੇ ਹੈ, ਉਹ ਕੈਸੇ ਮੈਨੇਜ ਕਰੇਗਾ? ਪੂਰੇ ਪੇਜ ਦਾ ਕੁਸ਼ਚਨ ਹੈ,
ਬਹੁਤ ਮੁਸ਼ਕਿਲ ਕੁਸ਼ਚਨ ਹੈ। ਫਸਟ ਟਾਈਮ ਆਈ ਗੋਟ ਸੱਚ ਏ ਡਿਫੀਕਲਟ ਕੁਸ਼ਚਨ, ਵੈਰੀ ਹਾਰਡ ਟੂ ਰਿਪਲਾਈ। ਤੁਸੀਂ ਕਦੀ ਸੁਣਿਆ ਕਿ ਇੱਕ ਇਨਸਾਨ ਕਿਸੇ ਦੀ ਚੋਰੀ ਕਰਦਾ ਜਾਂ ਮਰਡਰ ਕਰਦਾ, ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ? ਸਹੀ ਹੈ ਸੁਣੋ, ਉਹਨੂੰ ਜੇਲ੍ਹ ਵਿੱਚ ਪਾ ਦਿੱਤਾ ਜਾਂਦਾ, ਰਾਈਟ? ਉਹਨੂੰ ਸਜ਼ਾ ਦਿੱਤੀ ਹੈ ਨਾ, ਜੇਲ੍ਹ ਦੀਆਂ ਸਲਾਖਾਂ ਜਿਹੜੀਆਂ ਨੇ ਨਾ ਲੋਹੇ ਦੀਆਂ ਹੁੰਦੀਆਂ ਨੇ, ਰਾਈਟ? ਜੇ ਜੇਲ੍ਹ ਦੀਆਂ ਸਲਾਖਾਂ ਸੋਨੇ ਦੀਆਂ ਹੋਣ ਫਿਰ ਸਜ਼ਾ ਸਜ਼ਾ ਨਹੀਂ ਹੈ? ਸਹੀ ਹੈ ਸੁਣੋ, ਜੇਲ੍ਹ ਦੀਆਂ ਸਲਾਖਾਂ ਬਿਹਾਈਂਡ ਬਾਰਸ ਜਿਹਨੂੰ ਕਹਿੰਦੇ ਨੇ, ਜੇ ਉਹ ਬਾਰਸ 24 ਕੈਰੇਟ ਗੋਲਡ ਦੀਆਂ ਹੋਣ, ਭਾਵੇਂ 24 ਕੈਰੇਟ ਨੂੰ ਕਾਸਟ ਨਹੀਂ ਕੀਤਾ ਜਾ ਸਕਦਾ, ਪਰ ਸਮ ਹਾਓ ਪਿਓਰ ਗੋਲਡ ਦੀਆਂ ਹੋਣ, ਤਾਂ ਕੀ ਉਹ ਜੇਲ੍ਹ ਜੇਲ੍ਹ ਨਹੀਂ ਹੋਏਗੀ? ਹੋਏਗੀ ਨਾ। ਐਂਜ ਮੇਰੀ ਬੱਚੀਓ, ਮੇਰੀ ਉਹ ਭੈਣੋ, ਸੋਨੇ ਦੇ ਪਿੰਜਰੇ ਵਿੱਚ ਰਹਿਣਾ ਪਸੰਦ ਹੈ? ਬਸ ਜਿਨ੍ਹਾਂ ਨੇ ਲੱਖਾਂ ਰੁਪਏ ਵਾਲੇ ਨਾਲ ਵਿਆਹ ਕਰਾ ਲਿਆ ਨਾ, ਉਹ ਸੋਨੇ ਦਾ ਪਿੰਜਰਾ ਹੰਡਾ ਰਹੀਆਂ ਨੇ ਇਸ ਵੇਲੇ ਬਗੈਰ ਕਸੂਰ ਕੀਤਿਆਂ। ਕ੍ਰਿਮੀਨਲ ਨੇ ਤਾਂ ਕ੍ਰਾਈਮ ਵੀ ਕੀਤਾ ਸੀ, ਇਹਨਾਂ ਬੱਚੀਆਂ ਨੇ ਕ੍ਰਾਈਮ ਵੀ ਕੋਈ ਨਹੀਂ ਕੀਤਾ, ਪਰ ਇੱਕ ਕ੍ਰਾਈਮ ਕੀਤਾ ਗਿਆ ਉਹਨਾਂ ਦੇ ਮੰਮੀ ਪਾਪਾ ਵੱਲੋਂ, ਇਹ ਸੋਚ ਕੇ ਮੁੰਡਾ ਇੰਨੇ ਲੱਖ ਕਮਾਉਂਦਾ ਹੈ, ਮੁੰਡਾ ਇੱਕੋ ਇੱਕ ਛੜਾ ਮਾਂ ਪਿਓ ਦਾ ਪੁੱਤਰ ਹੈ, ਮੁੰਡੇ ਦੇ ਸਿਰ 'ਤੇ ਜ਼ਿੰਮੇਵਾਰੀ ਕੋਈ ਨਹੀਂ ਹੈ, ਧੀਆਂ ਭੈਣਾਂ ਸਭ ਵਿਆਹੀਆਂ ਹੋਈਆਂ, ਇਤਨੀ ਪ੍ਰੋਪਰਟੀ ਹੈ, ਇਤਨੇ ਲੱਖਾਂ ਕਮਾਉਂਦਾ ਹੈ, ਮਾਂ ਪਿਓ ਦਾ ਇੱਕੋ ਇੱਕ ਪੁੱਤਰ, ਵਿਆਹ ਕਰ ਦਿਓ। ਕਰ ਦਿੱਤਾ। ਜਿਹੜੀਆਂ ਚੀਜ਼ਾਂ ਦੇਖ ਕੇ ਜਿਹਦੇ ਨਾਲ ਵਿਆਹ ਕੀਤਾ ਨਾ, ਉਹਦੇ ਨਾਲ ਇਹਦੇ ਆਪਣਾ ਇੱਕ ਜਾਂ ਦੋ ਬੱਚੇ ਨਹੀਂ, ਸਾਰੇ ਸ਼ਹਿਰ ਦੇ ਬੱਚੇ ਪੜ੍ਹਾਈ ਕਰ ਸਕਦੇ ਨੇ। ਦੈਟ ਜੈਂਟਲਮੈਨ, ਦੈਟ ਰਿਚ ਮੈਨ, ਦੈਟ ਸੋ ਕਾਰਡ ਮਾਂ ਪਿਓ ਦਾ ਇੱਕੋ ਇੱਕ ਛੜਾ ਅਮੀਰ ਜ਼ਿਆਦਾ ਸਾਰੇ ਸ਼ਹਿਰ ਦੇ ਬੱਚਿਆਂ ਦੀ ਫੀਸ ਦੇ ਸਕਦਾ, ਜਿਸ ਦਾ ਰੋਣਾ ਤੁਸੀਂ ਰੋਇਆ ਹੈ, ਉੱਚੀ ਪੜ੍ਹਾਈ ਵਾਸਤੇ ਫੀਸ ਦੇ ਸਕਦਾ ਹੈ। ਓਕੇ, ਸਿਰਫ ਯੈਸ ਔਰ ਨੋ ਬੋਲੋ। ਓਕੇ, ਇਸ ਤੋਂ ਇਲਾਵਾ ਬੱਤੀ ਚਲੀ ਜਾਏ, ਉਹਦੇ ਕੋਲ ਜਨਰੇਟਰ ਲਗਵਾਉਣ ਦੇ ਪੈਸੇ ਹੈਨ, ਏਅਰ ਕੰਡੀਸ਼ਨਰ 24 ਆਵਰਸ ਔਨ ਰੱਖਣ ਵਾਸਤੇ ਮੰਮੀ ਪਾਪਾ ਨੇ ਦੇਖਿਆ ਸਾਡੀ ਕੁੜੀ ਨੂੰ ਸੁਖੀ ਰੱਖੇਗਾ, ਘਰ ਵਿੱਚ ਇੱਕ ਨਹੀਂ ਚਾਰ ਨੌਕਰ ਵੀ ਰੱਖੇ ਹੋਏ ਨੇ ਉਹਨਾਂ ਨੇ, ਮੁੰਡੇ ਵਾਲਿਆਂ ਨੇ। ਸਾਡੇ ਮਾਂ ਪਿਓ ਨੇ ਸੋਚਿਆ ਕੁੜੀ ਵਿਆਹ ਦਿਓ ਇੱਥੇ, ਕੁੜੀ ਨੇ ਸੋਚਿਆ ਮੇਰੇ ਕੋਲ ਲੰਬੀ ਨਾਕ ਵਾਲਾ ਚਾਹੀਏ और हाइट उसकी अच्छी और लाइक ऋतिक रोशन, और डांस वो ऐसे ही करता हो जैसे ऋतिक रोशन या माइकल जैक्सन के सारे अंग हिलते हैं। हाँ मम्मी पापा मुझे ये पसंद है, ठीक है। या ऐसा आप लब्धि है या वो लब्धि ने इन वो अपनी लाइफ की सिक्योरिटी समझ दी है कि ये शरीरक सारे सुख मौजा, ये शरीरक सारे लग्जरीज दे आराम मिलनगे, सारी प्रॉब्लम्स दे सॉल्यूशंस, इस तो इलावा जेडे बच्चे होंगे उन्हां दी पढ़ाई दा सब कुछ दे सकता है। पर वो कहंदा मेरे कोल टाइम नहीं है टू सिट विद यू, तुम्हारे से शादी कराई है, तुम्हारा दास बन के तुम्हारे यहाँ पर बैठने के लिए नहीं आया हूँ, बहुत हुआ साल में एक बारी गुलाब का फूल दे दूंगा बस, और चाहिए तो बर्थडे मना दूंगा बस, और चाहिए तो एनिवर्सरी मना देंगे बस, और अच्छा बता कौन से ब्रांड नेम की कार चाहिए ले दूंगा, अच्छा और बता और क्या चाहिए, कौन कौन से ब्रांड नेम की ज्वेलरी कपड़ा चाहिए सब कुछ ले दूंगा, पर मेरे को तेरे पास बैठने के लिए टाइम नहीं है, और बात सुन घर से कहीं जाने की जरूरत नहीं है, घर में सब कुछ है, लिसन डोंट गो एनीवेयर, यू हैव टू टेक केयर ऑफ माई मदर एंड माई फादर एंड द होल फैमिली। एक बात याद रखियो, सारे नौकरों को भी और ड्राइवर को भी और चौकीदार को भी सबको मैंने सेलफोन दिया हुआ, मुझे पता है कौन कहाँ पर जाता है, ध्यान रखियो, स्टे एट होम। और आप भाई साहब ऑफिस में किसी और के साथ घूम रहे हैं या जैसी जैसी कोई नहीं गर्लफ्रेंड के साथ सेक्रेटरी के साथ मौजा कर रहे हैं, और रात को भी 9 बजे बोल रहे हैं मैं आज लेट आऊंगा मेरे को किसी पार्टी में जाना है, किसी और लड़के के साथ कहीं पर डिनर कर रहे हैं, और रात को जब घर आए शराब पी के आए हैं और ऐसे लात मारते हैं मेरे को। हुण मेरी जिस भैन ने क्वेश्चन किया है सारे ने किया होना, उन्हें बच्चे पढ़ाने पढ़ाने पढ़ाएगी ता जे उन्हूं लत नहीं पाएगी, पढ़ाएगी ता जे उन्हूं घर सुख दे अगेंस्ट लत कोई नहीं मारेगा, उदा दिमाग अपना टिकाने होएगा ता वो सास जी की सेवा कर सकेगी, अपना वो दिमाग सुकून चैनी च होएगा जिस पति पिछे वो घर बार छोड़ के आई है। अल्टीमेटली वो पता की कहती है, मुझे सोने के पिंजरे में ला के रख दिया है, तुम्हारे से अच्छे तो वो झुग्गी वाले हैं जो कम से कम अपनी बीवी के साथ शाम को बैठ के झुग्गी के बाहर अपना पंखा ऐसे ऐसे कागज से कर करके रल के दोनों आराम से गाना गाते हैं, मेहनत करते हैं, अपने बच्चों के साथ बैठते हैं। डू यू थिंक सारी बीमारी सारी पुआड़े की जड़ सिर्फ यही हुआ कि बच्चों की पढ़ाई के पैसे नहीं हैं, सिर्फ यही हुआ कि जो तो 10,000 के बदले 1,00,000 वाला होगा, यही सिक्योरिटी है। जिसने लिखा है उन्होंने भूल गया कि जेडे जमाने विच असी पढ़ते सा उस जमाने विच 10,000 बहुत वड्डी चीज़ होंदी सी। मैं जदों इंजीनियरिंग की उस जमाने अंदर 4-figure सैलरी नू बड़ा वड्डा समझा जाता सी, मेरी पहली तनख्वाह 1,800 रुपये लगी सी इंडिया विच, 1,800 रुपये बड़ी 4-figure सैलरी, लोग 1,100 नू समझते सी, मेरी फर्स्ट टाइम 4-figure सैलरी मिली है, अज 1,800 नू कोई कुछ समझदा ही नहीं है, अज 10,000 नू कोई कुछ समझदा ही नहीं है, ऐ ते इकोनमी दी वैल्यू इंज लगदा उपर चढ़ रही है पर ये हमेशा इंज ही रहती है, धरती और आसमान कभी नहीं मिलते हैं। 10,000 कहने वाली भी बच्ची आज से 20 साल बाद यहीं पर क्वेश्चन करेगी, यहाँ पर भूपिंदर सिंह के बदले कोई और खड़ा होगा और वो बोलेगी कि अगर उसका पति सिर्फ 1,00,000 रुपये कमाता हो तो उसके बदले 10,00,000 वाला चाहिए, क्योंकि 20 साल के बाद 10,000 की वैल्यू 1,00,000 के बराबर रह जाएगी, 1,00,000 की वैल्यू 10,000 नहीं 0 के बराबर रह जाएगी, फिर की करोगे। पर जे लिविंग ट्रेजर कामयाब रहा और स्कूल फ्री हो गए फिर असी पिछले 14-15 साल तो इंडिया विच बोल रहे हैं, किसी दे कन विच पई या नहीं पई, पर असी चाहते सी कि बोर्ड का एग्जाम खत्म होने चाहिए ने। मैं अमेरिका बैठा सुनया पिछले साल इंडिया तो 10वीं दे बोर्ड दे एग्जाम खत्म हो गए ने, जिदे कारण कितने नू लूज मोशन लगते सी ਕਿਤਨੇ ਸੁਸਾਈਡ ਕਰਦੇ ਸੀ, ਕਿਤਨਿਆਂ ਨੂੰ ਡਾਇਰੀਆ ਹੋ ਜਾਂਦਾ ਸੀ, ਕਿਤਨਿਆਂ ਦੇ ਰਿਸ਼ਤੇ ਛੁੱਟ ਜਾਂਦੇ ਸਨ, ਕਿਤਨਿਆਂ ਨੂੰ ਸਾਰਾ ਸਾਲ ਐਕਿਊਜ਼ ਕੀਤਾ, ਪੜ੍ਹ ਪੜ੍ਹ ਬੋਰਡ ਦਾ ਐਗਜ਼ਾਮ ਹੈ, ਪੜ੍ਹ ਪੜ੍ਹ, ਜਾਨ ਖਾਂਦੇ ਸੀ ਨਾ, ਐਮ ਆਈ ਰਾਈਟ? ਹੋਇਆ ਨਾ, ਇੱਕ ਦਿਨ ਐਸਾ ਆਏਗਾ ਇਸੀ ਭਾਰਤ ਕੋ ਪਲਾਸਟਿਕ ਕੀ ਚਿੜੀਆ ਸੇ ਸੋਨੇ ਕੀ ਚਿੜੀਆ ਬਣਾ ਕੇ ਫ੍ਰੀ ਸਕੂਲ ਐਜੂਕੇਸ਼ਨ ਹੋ ਜਾਏਗੀ। ਫਿਰ ਇਹ ਕੁਸ਼ਚਨ 10,000 ਕਮਾਨੇ ਵਾਲੇ ਕੇ ਬਦਲੇ ਲੱਖ ਕਮਾਨੇ ਵਾਲਾ ਫੀਸ ਲੈ ਕੇ ਦੇਗਾ, ਖਤਮ ਹੋ ਜਾਏਗਾ। ਐਮ ਆਈ ਰਾਈਟ? ਤੁਹਾਡੀ ਕਲੈਪਿੰਗ ਬੋਲ ਰਹੀ ਹੈ ਰਾਈਟ, ਥੈਂਕ ਯੂ। ਸੋ ਇਹ ਨਾ ਦੇਖੋ ਉਹਦੇ ਕੋਲ ਹੈ ਕੀ, ਇਹ ਨਹੀਂ ਦੇਖਿਆ ਜਾਂਦਾ ਉਹ ਕਿਸ ਟੱਬਰ ਦਾ, ਕਿਹੜੇ ਖਾਨਦਾਨ ਦਾ, ਉੱਥੇ ਕਿਸ ਤਰ੍ਹਾਂ ਸਤਿਕਾਰ ਨਾਲ ਗੱਲਾਂ ਕੀਤੀਆਂ ਜਾਂਦੀਆਂ, ਉਹਨਾਂ ਦੇ ਖਾਨਦਾਨ ਦੇ ਅੰਦਰ ਕਿਸ ਤਰ੍ਹਾਂ ਉੱਠਦੇ ਬੈਠਦੇ ਨੇ, ਉਸਦੇ ਖਾਨਦਾਨ ਦੇ ਅੰਦਰ ਸਾਰੇ ਮਾਂ ਪਿਓ ਬੱਚਿਆਂ ਦੇ ਨਾਲ, ਬੱਚੇ ਮਾਂ ਪਿਓ ਦੇ ਨਾਲ ਆਪਸ ਵਿੱਚ ਕਿਸ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਨੇ, ਕਿਸ ਤਰ੍ਹਾਂ ਇੱਕ ਦੂਜੇ ਦਾ ਸਤਿਕਾਰ ਕੀਤਾ ਜਾਂਦਾ, ਇਹ ਚੀਜ਼ਾਂ ਦੇਖਿਆ ਕਰੋ। ਇਹ ਵਾਲੀਆਂ ਚੀਜ਼ਾਂ ਨਹੀਂ ਮਿਲਦੀਆਂ ਕਿਧਰੇ ਵੀ, ਜੇ ਇਹ ਨਹੀਂ ਹੋਣਗੀਆਂ ਤੁਹਾਨੂੰ ਉੱਥੇ ਓਏ ਤੂੰ ਇੱਧਰ ਆ। ਪਰ ਤੁਹਾਡੀਆਂ ਫਾਈਨੈਂਸ਼ੀਅਲਸ ਸਰਵਿਸਿਜ਼ ਸਾਰੀਆਂ ਫੁਲਫਿਲ ਹੁੰਦੀਆਂ ਹੋਣਗੀਆਂ। ਇਸ ਕਰਕੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ, ਇਸ ਪੈਟਰਨ 'ਤੇ ਸੋਚਣਾ ਛੋੜ ਦਿਓ, ਕੁਛ ਫਾਇਦਾ ਨਹੀਂ ਹੈ। ਸੋਨੇ ਕੇ ਪਿੰਜਰੇ ਮੇਂ ਰਹਿ ਕੇ ਡਿਪਰੈਸ਼ਨ ਆਏਗਾ, ਸੁਸਾਈਡ ਕਰਨੇ ਕਾ ਦਿਲ ਕਰੇਗਾ, ਉਦਾਸੀ ਆ ਜਾਏਗੀ। ਉਹਦੀ ਵਧੀਆ ਕਾਰ ਦੇ ਵਿੱਚ ਬੈਠ ਕੇ ਪਾਰਟੀ 'ਤੇ ਜਾਂਦਿਆਂ ਪਾਰਟੀ ਤੱਕ ਗੱਲ ਨਹੀਂ ਕਰੋਗੀਆਂ। ਕਿਉਂ? ਯੇ ਹਰ ਟਾਈਮ ਗੁੱਸੇ ਹੀ ਰਹਿਤੇ ਹੈ। ਸੁਬਹੇ ਜਾਤੇ ਹੋਏ ਬੋਲ ਦਿਆ ਥਾ, ਸ਼ਾਮ ਕੋ 6 ਵਜੇ ਤਿਆਰ ਰਹੀਓ, ਹਮਨੇ ਇੱਕ ਪਾਰਟੀ ਪੇ ਜਾਣਾ ਹੈ, ਔਰ ਦੇਰ ਮਤ ਕਰੀਓ। ਅੱਛਾ ਬਤਾਓ ਮੈਂ ਪਹਿਨੂੰ ਕਿਆ? ਜੋ ਮਰਜ਼ੀ ਪਹਿਨ ਲਿਓ, 6 ਵਜੇ ਤਿਆਰ ਰਹੀਓ। ਅੱਛਾ ਜੁਲਰੀ ਡਾਲੂ? ਮੁਝੇ ਮਤ ਪੂਛ, ਜੁਲਰੀ ਡਾਲ ਲੂੰ, ਤੁਹਾਰੀ ਜਨਾਨੀਓ ਕੀ ਤੋ ਇਹ ਆਦਤ ਹੀ ਨਹੀਂ ਮੁਕਤੀ, ਮੇਰੇ ਕੋ ਨਹੀਂ ਪਤਾ, ਜੋ ਮਰਜ਼ੀ ਡਾਲ ਲਿਓ। ਅੱਛਾ 6 ਵਜੇ ਤਿਆਰ ਰਹੀਓ, ਇੰਝ ਬੋਲ ਜਾਏਗਾ। ਆਫਿਸ ਤੋਂ ਫੋਨ ਆਏਗਾ, ਕਾਰਡ ਖਰੀਦ ਲਿਆ ਥਾ ਨਾ, ਵੋ ਉਨਕੋ ਕਾਂਗਰੈਚੁਲੇਟ ਕਰਨੇ ਵਾਲਾ। ਅੱਛਾ ਗਿਫਟ ਲੈ ਕੇ ਆਈ ਹੈ ਕਿ ਨਹੀਂ, ਠੀਕ ਤਰ੍ਹਾਂ ਸੇ ਰੈਪ ਕਰ ਲਿਓ, ਤੇਰੀ ਮਾਂ ਨੇ ਤੇਰੇ ਕੋ ਰੈਪ ਕਰਨਾ ਵੀ ਨਹੀਂ ਸਿਖਾਇਆ ਹੈ। ਮੈਂ ਬੰਦਾ ਭੇਜੂ ਆਫਿਸ ਸੇ ਕੋਈ, ਤੇਰੇ ਕੋ ਰੈਪ ਕਰਨਾ ਸਿਖਾਏ, ਢੰਗ ਸੇ ਰੈਪ ਕਰ ਲਿਓ, ਔਰ 6 ਵਜੇ ਤਿਆਰ ਰਹੀ ਹੋ। ਅੱਛਾ ਬਾਤ ਸੁਣ, ਤੇਰੇ ਪਾਸ ਕੋਈ ਵੀ ਖੜਾ ਹੋਤਾ ਹੈ, ਤੇਰੇ ਬਸ ਸਮੈਲ ਬੜੀ ਆਤੀ ਹੈ, ਠੀਕ ਤਰੀਕੇ ਸੇ ਪਰਫਿਊਮ ਵਗੈਰਾ ਲਗਾ ਲਿਓ, ਮੈਨੇ ਭੇਜ ਦੀ ਹੈ, 6 ਵਜੇ ਤਿਆਰ ਰਹੀ ਹੋ। ਸਾਰੀ ਸਟੋਨ 'ਚ ਗੱਲ ਕਰੇਗਾ, ਇਹ ਸਾਰੀ ਮੈਂ ਟੋਨ ਸਿੱਖੀ ਹੈ ਕਰਨ ਵਾਸਤੇ, ਕਿਉਂਕਿ ਮੈਂ ਆਪਣੀ ਵਾਈਫ ਨਾਲ ਇੰਝ ਗੱਲ ਨਹੀਂ ਕਰਦਾ, ਮੈਂ ਆਪਣੀ ਵਾਈਫ ਨਾਲ ਗੱਲ ਕਰਦਾ। ਬਾਈ ਚਾਂਸ ਉਹ ਅੱਜ ਇੱਥੇ ਨਹੀਂ ਹੈ, ਤੁਸੀਂ ਉਹਦੇ ਨਾਲ ਕਮਿਊਨੀਕੇਟ ਕਰ ਸਕਦੇ ਹੋ, ਲੇਕਿਨ ਕਦੀ ਵੀ ਉਹ ਆਏ ਤਾਂ ਉਹਨੂੰ ਪੁੱਛ ਲੈਣਾ। ਮੈਂ ਉਹਨੂੰ ਰਿਕੁਐਸਟ ਕਰਦਾ, ਉਹਦਾ ਨਾਂ ਸੁਖਵੰਤ ਕੌਰ ਹੈ, ਸੁਖਵੰਤ ਸ਼ਾਮੀ 6 ਵਜੇ ਤੁਸੀਂ ਤਿਆਰ ਹੋ ਸਕਦੇ ਹੋ, ਅਸੀਂ ਫਲਾਣੀ ਜਗ੍ਹਾ ਜਾਣਾ। ਤੁਸੀਂ ਐਂਡ ਸ਼ੀ ਸੈਡ, ਮੈਂ 6 ਵਜੇ ਤਿਆਰ ਨਹੀਂ ਹੋ ਸਕਦੀ ਕਿਉਂਕਿ ਇੱਕ ਡਾਕਟਰ ਨਾਲ ਅਪੁਆਇੰਟਮੈਂਟ ਹੈ, ਮੈਂ 6 ਵਜੇ ਤਾਂ ਉੱਥੋਂ ਮਸਾਂ ਵਾਪਸ ਆਵਾਂਗੀ। ਉਸੇ ਵੇਲੇ ਮੈਂ ਕਹਿੰਦਾ, ਅਸੀਂ ਐਕਚੁਲੀ ਜਿੱਥੇ ਜਾਣਾ ਹੈ ਉੱਥੇ ਵੀ ਜ਼ਰੂਰੀ ਨਹੀਂ ਹੈ 6 ਵਜੇ ਪਹੁੰਚਣਾ, ਕੋਈ ਗੱਲ ਨਹੀਂ, ਫਿਰ ਨਾ ਮੈਂ ਕੋਸ਼ਿਸ਼ ਕਰਾਂਗਾ, ਮੈਂ ਵੈਸੇ 6 ਵਜੇ ਘਰ ਪਹੁੰਚ ਜਾਵਾਂਗਾ, ਤੁਸੀਂ ਕੋਸ਼ਿਸ਼ ਕਰਨਾ ਆਉਣ ਤੋਂ ਬਾਅਦ ਜਿੰਨਾ ਜਲਦੀ ਤਿਆਰ ਹੋ ਜਾਈਏ। ਨਹੀਂ ਐਕਚੁਲੀ ਜਿੱਥੇ ਜਾ ਰਹੇ ਹਾਂ ਨਾ, ਉੱਥੇ ਨਾ ਨੋਨ ਵੈਜ ਖਾਣ ਨੂੰ ਜ਼ਿਆਦਾ ਮਿਲਦਾ, ਵੈਜ ਕੁਛ ਹੁੰਦਾ ਨਹੀਂ, ਅਤੇ ਮੈਂ ਵੈਜੀਟੇਰੀਅਨ ਹੈਗੀ ਹਾਂ, ਅਤੇ ਮੈਂ ਸੋਚਿਆ ਮੈਂ ਘਰੋਂ ਹੀ ਖਾ ਕੇ ਜਾਵਾਂਗੀ। ਅੱਛਾ ਫਿਰ ਸੁਖਵੰਤ, ਇੰਝ ਕਰਦੇ ਹਾਂ, ਤੁਸੀਂ ਨਾ ਕੋਈ ਵੈਜੀਟੇਰੀਅਨ ਡਿਸ਼ ਬਣਾ ਲੈਣਾ ਤੁਹਾਡੇ ਨਾਲ, ਮੈਂ ਵੀ ਘਰੋਂ ਖਾ ਕੇ ਚੱਲਾਂਗਾ, ਅਤੇ ਉੱਥੇ ਤਾਂ ਵੀ ਦਿਖਾਉਣ ਵਾਸਤੇ ਪਲੇਟ ਹੀ ਫੜ ਲਵਾਂਗੇ। ਯੂ ਕੈਨ ਆਸਕ, ਦਿਸ ਇਜ਼ ਮਾਈ ਸੈਲਫ ਰੇਜ਼ ਔਰ ਦਿਸ ਇਜ਼ ਰਿਐਲਿਟੀ, ਬਟ ਐਵਰੀ ਵਿਮੈਨ ਡਿਮੈਂਡਸ ਦਿਸ, ਐਵਰੀ ਵਿਮੈਨ ਲਾਈਕਸ ਇਟ, ਦਿਸ ਇਜ਼ ਭਾਖਿਆ ਪਾਓ ਪਾਰ, ਇਹ ਪਿਆਰ ਦੀ ਬੋਲੀ ਹੈ। ਪਰ ਉਹ ਗੁੱਸੇ ਦੇ ਨਾਲ, ਰੋਪ ਦੇ ਨਾਲ ਸਭ ਕੁਛ ਕਹਿੰਦਾ, ਔਰ ਸ਼ਾਮੀ ਜਦੋਂ 6 ਵਜੇ ਆਉਂਦਾ ਤਾਂ ਤੱਕ ਉਸਦੇ 10 ਫੋਨ ਜਿਨ੍ਹਾਂ ਵਿੱਚ ਉਸਨੇ ਗੁੱਸਾ ਹੀ ਕੀਤਾ, ਕਰਜ਼ ਫੀਲ ਕਰਾਇਆ, ਔਰ ਪੰਕਚੁਐਲਿਟੀ ਦਾ ਰੋਪ ਚਾੜਿਆ, ਗਿਫਟ ਪੈਕ ਕਰਨ ਬਾਰੇ ਅਕਲ ਨਹੀਂ ਹੈ, ਉਹਦੇ ਬਾਰੇ 4 ਮੰਮੀ ਨੂੰ ਗੱਲਾਂ ਸੁਣਾਈਆਂ, ਔਰ ਜਦੋਂ ਘਰ ਆਇਆ ਕਾਰ 'ਤੇ ਆ ਕੇ ਬੈਠਾ, ਆ ਭਾਵੇਂ ਲੇਟ ਆਇਆ, ਮੈਨੂੰ 6 ਵਜੇ ਦਾ ਤਿਆਰ ਰੱਖਿਆ। ਜੋ ਹੀ ਮੈਂ ਕਿਹਾ ਤੁਸੀਂ 6:30 ਵਜੇ ਆਇਓ, ਮੈਨੂੰ ਕਹਿੰਦੇ ਸੀ ਮੈਂ ਤਾਂ 6 ਵਜੇ ਦੀ ਤਿਆਰ ਬੈਠੀ ਹੋਈ ਹਾਂ, ਤਾਂ ਕੀ ਹੋ ਗਿਆ ਤੇਰਾ? ਮਤਲਬ ਵਿਹਲਿਆ? ਇਹ ਜੋ ਕੁਛ ਤੂੰ ਪਾਇਆ ਹੋਇਆ ਇਹ ਸਾਰੀਆਂ ਕਮਾਈਆਂ ਵਾਸਤੇ ਟਾਈਮ ਲੱਗਦਾ? ਉੱਥੇ ਇੰਨੀ ਮਿਹਨਤ ਨਾਲ ਕਮਾਈਦਾ, ਤੂੰ ਤਾਂ ਬਸ ਬੜਾ ਆਰਾਮ ਨਾਲ ਘਰ ਨਾਲ ਬੈਠੀ ਹੋਈ ਹੈ। ਸਾਰੀਆਂ ਉਹਨੂੰ ਚਾਰੀ ਤਰ੍ਹਾਂ ਉਹਦੀ ਗਰਦਨ ਪੂਰੀ ਤਰ੍ਹਾਂ ਮਰੋੜ ਕੇ, ਔਰ ਜਦੋਂ 6:30 ਵਜੇ ਉੱਥੇ ਗਏ ਦੋਨੋਂ ਇਸ ਤਰ੍ਹਾਂ, ਵਧਾਈ ਜੇ, ਕਾਂਗਰੈਚੁਲੇਸ਼ਨਸ, ਉਹਨਾਂ ਨੂੰ ਕਹਿ ਲਿਆ, ਔਰ ਆਪ ਦੋਨੋਂ ਪਿੱਛੇ ਹੋ ਗਏ। ਅੰਦਰ ਅੰਦਰ ਸੋਚਦੇ ਪਏ ਨੇ ਤੁਹਾਨੂੰ ਵਧਾਈ ਜੇ, ਅਸੀਂ ਤਾਂ ਰੁੱਸੇ ਹੀ ਰਹਿੰਦੇ ਹਾਂ, ਅਸੀਂ ਤਾਂ ਲੜੇ ਹੀ ਰਹਿੰਦੇ ਹਾਂ, ਤੁਹਾਨੂੰ ਵਧਾਈ ਜੇ, ਸਾਡੀ ਕੋਈ ਨਹੀਂ ਬਣਦੀ। ਡੂ ਯੂ ਲਾਈਕ ਦੈਟ? ਫਿਰ ਜਿਸ ਵੀ ਭੈਣ ਨੇ ਸਵਾਲ ਕੀਤਾ ਹੈ ਉਹ ਇਹ ਸੋਚੇ ਮੈਨੂੰ ਕੀ ਚਾਹੀਦਾ ਹੈ, ਇਹ ਦੁਨਿਆਵੀ ਪਦਾਰਥਾਂ ਦੀ ਸਿਕਿਉਰਿਟੀ ਜਾਂ ਭਾਖਿਆ ਪਾਓ ਅਪਾਰ ਦਾ ਮਾਹੌਲ, ਚੰਗੀ ਸੱਸ ਕਿਸੇ ਵੀ ਕੁੜੀ ਨੂੰ ਕਦੀ ਨਹੀਂ ਮਿਲਦੀ। ਹਰ ਕੁੜੀ ਆਪਣਾ ਚੰਗਾ ਮਿੱਠਾ ਬਿਹੇਵੀਅਰ ਕਰ ਕਰਕੇ ਸੱਸ ਨੂੰ ਚੰਗੀ ਸੱਸ ਬਣਾ ਦਿੰਦੀ ਹੈ। ਅੱਜ ਕੱਲ੍ਹ ਇੱਕ ਆ ਰਿਹਾ, ਕਿਹੜਾ ਰਿਸ਼ਤਾ ਸੀਰੀਅਲ ਆ ਰਿਹਾ ਇੱਕ, ਉਹਦੀ ਸੱਸ ਉਸਨੂੰ ਪੂਰਾ ਟੋਰਚਰ ਕਰਦੀ ਹੈ, ਪਵਿੱਤਰ ਰਿਸ਼ਤਾ, ਉਹਦੀ ਸੱਸ ਉਹਨੂੰ ਬੋਦਰ ਕਰਦੀ ਰਹਿੰਦੀ ਹੈ। ਇਹ ਆਪਣੇ ਸਾਰੇ ਟੋਲਰੈਂਸ ਲੈਵਲ ਦੇ ਚੰਗੇ ਪੇਕੇ ਤੋਂ ਸਿੱਖੇ ਹੋਏ, ਸਤਿਗੁਰ ਦੇ ਸਿੱਖੇ ਹੋਏ ਸਾਰੇ ਗੁਣ ਅਪਣਾਉਂਦੀ ਹੈ, ਔਰ ਉਹਦੀ ਸੱਸ ਬਦਲ ਜਾਂਦੀ ਹੈ, ਉਹਦੀ ਸੱਸ ਠੀਕ ਹੋ ਜਾਂਦੀ ਹੈ। ਚੰਗੇ ਗੁਣ ਲੈਣ ਦੀ ਗਰੰਟੀ ਨਹੀਂ ਹੈ ਕਿ ਸੱਸਾਂ ਠੀਕ ਹੋ ਜਾਣ, ਪਰ ਚੰਗੇ ਗੁਣ ਲੈ ਕੇ ਤੈਨੂੰ ਤਾਂ ਜੀਣਾ ਆ ਜਾਏਗਾ, ਤੈਨੂੰ ਤਾਂ ਫਾਇਰ ਦੇ ਅੰਦਰ ਰਹਿ ਕੇ ਫਾਇਰ ਬ੍ਰਿਗੇਡ ਦੀ ਜੈਕਟ ਪਾਣੀ ਤਾਂ ਆ ਜਾਏਗੀ, ਫਾਇਰ ਪਰੂਫ ਜੈਕਟ ਪਾਣੀ ਆ ਜਾਏਗੀ। ਇਸ ਕਰਕੇ ਚੰਗਾ ਮਾਹੌਲ ਮਨ ਮੰਗਦਾ ਹੈ, ਬਾਰੇ ਪਦਾਰਥਾਂ ਨਾਲ ਹੀ ਹੁੰਦਾ ਹੈ, ਭਾਖਿਆ ਪਾਓ ਅਪਾਰ ਨਾਲ ਹੁੰਦਾ।